ਸਤਨਾਮ ਸ੍ਰੀ ਵਾਹਿਗੁਰੂ ਇੱਕ ਧੁੱਤੀ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਗੁਰੂ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਜਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਸ੍ਰੀ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗੁਰੂ ਗ੍ਰੰਥ ਗਿਆਨਾ ਗੁਰਪ੍ਰਸਾਦ ਗੁਰੂ ਗ੍ਰੰਥ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਜਿਉਂ ਬੁਲਾਵੈ ਤਿਉਂ ਬੋਲਹਿ ਸਵਾਮੀ ਕੁਦਰਤ ਕੰਮ ਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਹਰ ਜਸ ਗਾਇ ਲੈ ਪਿਆਰੇ ਜੋ ਸੰਗੀ ਹੈ ਤੇਰੋ ਹਰ ਜਸ ਗਾਇ ਲੈ ਜੋ ਸੰਗੀ ਹੈ ਤੇਰੋ ਹਰ ਜਸ ਗਾਇ ਲੈ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਸੰਪਤ ਰਥ ਤਨ ਰਾਜ ਸਿਉ ਅਤ ਨੇ ਹੁਣ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਪਹਿਓ ਪਰਾਇਓ ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਗਤਿਓ ਨਹੀਂ ਨਹਿ ਗਰਭ ਨਵਾਰਿਓ ਜੇ ਵਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੁ ਪ੍ਰਭ ਸਰਨਾਈ ਪਿਆਰੇ ਜੋ ਸੰਗੀ ਹੈ ਤੇਰੋ ਹਰ ਜਸ ਗਾਏ ਲੈ ਮਨਾ ਜੋ ਸੰਗੀ ਹੈ ਹਰ ਜਸ ਗਾਏ ਲੈ ਮਨਾ ਹਰ ਜਸ ਗਾਏ ਲੈ ਮਨਾ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਦੁਨਿਆਵੀ ਘਰਾਂ ਤੋਂ ਚੱਲ ਕੇ ਉਦਮ ਪ੍ਰਸ਼ਾਰਥ ਕਰਕੇ ਮਨ ਵਿੱਚ ਪ੍ਰੇਮ ਤੇ ਸ਼ਰਧਾ ਲੈ ਕੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹੇ ਚ ਗੁਰੂਆਂ ਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਅਤੇ ਗੁਰਮੁਖ ਪਿਆਰਿਆਂ ਤੋਂ ਰੱਬੀ ਵਿਚਾਰਾਂ ਸਰਵਣ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ ਹੋ। ਜਿਹੜਾ ਬਾਕੀ ਸਮਾਂ ਆਪਣੇ ਕੋਲ ਹੈ ਉਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰੀ ਜਸ ਕਰਕੇ ਅਤੇ ਸੁਣ ਕੇ ਸਫਲਿਆਂ ਕਰਨਾ ਹੈ। ਸਾਰੀ ਸੰਗਤ ਜਿੱਥੋਂ ਤੱਕ ਸੰਗਤ ਬੈਠੀ ਹੈ ਕੋਈ ਰਸਨਾ ਐਸੀ ਵਾਂਝੀ ਨਾ ਰਹੇ ਜੋ ਫਤਿਹ ਵਿੱਚ ਹਾਜ਼ਰੀ ਲਵਾ ਕੇ ਆਪਣੀ ਰਸਨਾ ਪਵਿੱਤਰ ਨਾ ਕਰੇ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ, ਅਕਾਲ ਪੁਰਖ ਦੀ ਮਿਹਰ ਕਿਰਪਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਅਤੇ ਦਵਾਨਾਂ ਦੀ ਬਖਸ਼ਿਸ਼ ਕੀਤੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਮਹਾਂਪੁਰਸ਼ਾਂ ਨੇ, ਉੱਦਮ ਕੀਤਾ ਗੁੰਮਥਲਾ ਨਗਰ ਦੀ ਸੰਗਤ ਤਿੰਨ ਦਵਾਨਾਂ ਦਾ ਸਮਾਂ ਬਖਸ਼ਿਆ ਸੀ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਦੂਸਰਾ ਦੀਵਾਨ ਪ੍ਰਾਰੰਭ ਹੈ। ਕੱਲ ਕੁਛ ਮਹਾਂਪੁਰਸ਼ਾਂ ਦੀ ਸਿਹਤ ਠੀਕ ਨਹੀਂ ਸੀ, ਬੜੀ ਕਾਲ ਪੁਰਖ ਨੇ ਕਿਰਪਾ ਕੀਤੀ ਸੰਗਤਾਂ ਦੀ ਅਰਦਾਸਾਂ ਤੇ ਗੁਰੂ ਦੀ ਮਿਹਰ, ਮਹਾਂਪੁਰਸ਼ ਬਿਲਕੁਲ ਠੀਕ ਠਾਕ ਹਨ। ਸਾਡੇ ਨਾਲ ਹੀ ਸੀ ਸਿੰਘ ਜਿਹੜੇ ਉੱਥੇ ਗਏ ਹੋਏ ਸੀ, ਉਸ ਸਥਾਨ ਤੇ ਪਹੁੰਚੇ ਹਨ ਸ਼ਾਮੀ। ਕੱਲ ਨੂੰ ਗੁਰੂ ਮਹਾਰਾਜ ਦੇ ਗੁਰੂ ਕੀ ਸੰਗਤ ਦੇ ਦਰਸ਼ਨ ਜ਼ਰੂਰ ਕਰਨਗੇ, ਬੇਨਤੀ ਕਰਾਂਗੇ। ਸਾਡੇ ਦੀਵਾਨ ਸ੍ਰੀ ਗੋਬਿੰਦਗੜ੍ਹ ਛੇਵੇਂ ਪਾਤਸ਼ਾਹ ਮਹਾਰਾਜ ਦਾ ਸਥਾਨ ਹੈ। ਅੱਜ ਉੱਥੇ ਰਾਤ ਦਾ ਅਖੀਰਲਾ ਦੀਵਾਨ ਸੀ, ਦਿਨ ਦੇ ਸ਼ਾਹਪੁਰ ਅਫਗਾਨਾ ਚੱਲਦੇ ਨੇ, ਪਰ ਮਹਾਂਪੁਰਸ਼ਾਂ ਦਾ ਦਿੱਲੀ ਪਿਆਰ ਹੋਣ ਕਰਕੇ ਕਹਿੰਦੇ ਅੱਜ ਤੁਸੀਂ ਉੱਥੇ ਹਾਜ਼ਰੀ ਭਰਨੀ ਹੈ, ਸੰਗਤ ਦੇ ਦਰਸ਼ਨ ਕਰਨੇ ਨੇ। ਪ੍ਰੇਮ ਅੱਗੇ ਨੇਮ ਨਹੀਂ ਹੁੰਦਾ। ਸਵਾਉ ਸਾਧ ਸੰਗਤ ਜੀ, ਦੁਨੀਆਂ ਦਾ ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਦੇ ਵਿੱਚ ਘਾਟੇ ਦਾ ਡਰ ਬਣਿਆ ਹੋਇਆ। ਕੋਈ ਵੀ ਆਪਾਂ ਕੰਮ ਕਰੀਏ ਉਹਦੇ ਵਿੱਚ ਸਭ ਤੋਂ ਪਹਿਲਾਂ ਡਰ ਹੈ ਘਾਟੇ ਦਾ। ਬਹੁਤੇ ਆਪਾਂ ਇੱਥੇ ਖੇਤੀ ਕਰਨ ਵਾਲੇ ਬੈਠੇ ਹਾਂ, ਜ਼ਿਮੀਦਾਰ, ਕੱਤਕ ਵਿੱਚ ਆਪਾਂ ਕਣਕਾਂ ਬੀਜੀਆਂ ਸੀ, ਚਾਰ ਪੰਜ ਮਹੀਨੇ ਹੋ ਗਏ ਮਿਹਨਤ ਕਰਦਿਆਂ, ਪਰ ਬਜ਼ੁਰਗ ਕਹਿੰਦੇ ਨੇ ਉਦੋਂ ਹੀ ਜਾਣੀ ਜਦੋਂ ਘਰ ਆ ਜਾਏਗੀ, ਉਨ੍ਹਾਂ ਚਿਰ ਘਾਟੇ ਦਾ ਡਰ ਹੈ। ਕੋਈ ਵਪਾਰੀ ਲੱਖਾਂ ਰੁਪਈਏ ਖਰਚ ਕਰਕੇ ਵਪਾਰ ਕਰਦਾ ਹੈ, ਭਾਵੇਂ ਉਹ ਕਰਦਾ ਤਾਂ ਪ੍ਰੋਫਿਟ ਵਾਸਤੇ, ਇਨਕਮ ਵਾਸਤੇ ਹੈ, ਪਰ ਉਹਦੇ ਮਨ ਵਿੱਚ ਇੱਕ ਡਰ ਬਣਿਆ ਹੁੰਦਾ ਵੀ ਕਿਤੇ ਘਾਟਾ ਨਾ ਪੈ ਜਾਵੇ। ਆਪਣੇ ਘਰਾਂ ਚ ਬੱਚੇ ਦਿਨ ਰਾਤ ਮਿਹਨਤ ਕਰਦੇ ਨੇ, ਪੜ੍ਹਦੇ ਨੇ, ਪੜ ਵੀ ਰਹੇ ਨੇ, ਮਿਹਨਤ ਵੀ ਕਰ ਰਹੇ ਨੇ, ਪਰ ਇੱਕ ਹੀ ਗੱਲ ਕਹਿੰਦੇ ਨੇ ਕੀ ਪਤਾ ਨੌਕਰੀ ਮਿਲੇ ਜਾਂ ਨਾ ਮਿਲੇ। ਕਹਿਣ ਤੋਂ ਭਾਵ ਕਿ ਹਰ ਕੰਮ ਦੇ ਵਿੱਚ ਘਾਟੇ ਦਾ ਡਰ ਹੈ। ਪਰ ਸਤਸੰਗ ਜੀ, ਜਿਹੜਾ ਕੰਮ ਆਪਾਂ ਘਰੋਂ ਕਰਨ ਆਇਆ ਇਹਦੇ ਵਿੱਚ ਘਾਟੇ ਨੂੰ ਡਰ ਨਹੀਂ ਹੈ। ਵੀ ਚੱਲਿਆ ਘਰੋਂ ਸਤਿਗੁਰਾਂ ਦੇ ਦਰਬਾਰ ਚ ਕਥਾ ਕੀਰਤਨ ਸੁਣਨ ਵਾਸਤੇ, ਪਤਾ ਨੀ ਮਹੱਤ ਮਿਲੇਗਾ ਜਾਂ ਨਹੀਂ ਮਿਲੇਗਾ। ਇੱਥੇ ਘਾਟੇ ਨੂੰ ਡਰ ਨਹੀਂ ਹੈ। ਜਦ ਆਪਾਂ ਫੁਰਨਾ ਬਣਾ ਲਿਆ ਸੀ ਨਾ ਆਪਣੇ ਘਰੋਂ ਮਨ ਦੇ ਵਿੱਚ ਕਿ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੈ ਗੁਰੂ ਕੇ ਦਰਬਾਰ ਚ, ਉਦੋਂ ਤੋਂ ਹੀ ਪੁੰਨ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਫੁਰਨਾ ਕਰਨ ਤੇ। ਜਦ ਆਪਾਂ ਚੱਲ ਪਏ ਘਰੋਂ ਗੁਰੂ ਕੇ ਦਰਬਾਰ ਵੱਲ, ਜਿੰਨੀਆਂ ਕਦਮਾਂ ਚੱਲ ਕੇ ਆਏ ਹਾਂ, ਇੱਕ ਇੱਕ ਕਦਮ ਦਾ ਇੱਕ ਇੱਕ ਸਮੇਹ ਜਗ ਦਾ ਮਹੱਤਵ ਫਲ ਮਿਲਿਆ। ਗੁਰੂ ਕੇ ਦਰਬਾਰ ਵਿੱਚ ਆਉਣ ਦਾ ਹੀ ਇੰਨਾ ਮਹੱਤਵ ਹੈ। ਇੱਕ ਕਦਮ ਦਾ ਇੱਕ ਸਮੇਹ ਜਗ ਦਾ ਫਲ, ਗੁਰੂ ਦੇ ਚਰਨਾਂ ਵਿੱਚ ਬਹਿ ਕੇ ਕਥਾ ਕੀਰਤਨ ਕਰਨ ਤੇ ਸੁਣਨ ਦਾ ਮਹੱਤਵ ਕਿੰਨਾ ਕੁ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਕਈ ਕੋਟਕ ਜੱਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜਾਂ ਅਸਮੇਹ ਜੱਗਾਂ ਦਾ ਫਲ ਸੁਣ ਗਾਵਣ ਹਾਰੇ, ਹਰੀ ਜਸ ਕਰਨ ਵਾਲੇ ਤੇ ਸੁਣਨ ਵਾਲਿਆਂ ਨੂੰ ਪ੍ਰਾਪਤ ਹੁੰਦਾ। ਸਤਿਸੰਗ ਜੀ, ਜਦੋਂ ਚੱਲੇ ਸੀ ਆਪਣੇ ਘਰੋਂ, ਜਿਹੜੇ ਪੈਰ ਗੁਰੂ ਵੱਲ ਚੱਲੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਸੁਹਾਵੇ ਨੇ, ਪੈਰ ਸਫਲੇ ਨੇ, ਸੋਭਨੀਕ ਨੇ। ਭਾਵ ਸੁਹਾਵੇ ਜਾਂ ਤਾਂ ਉਹ ਧਿਰ ਜੁਲਦੇ, ਜਿਹੜੇ ਤੇਰੇ ਘਰ ਵੱਲ ਚੱਲ ਕੇ ਆਉਂਦੇ ਨੇ ਪੈਰ, ਉਹ ਸੁਹਾਵੇ ਨੇ, ਸਫਲੇ ਨੇ, ਸੋਭਨੀਕ ਨੇ। ਸਤਿਸੰਗ ਜੀ, ਪੈਰ ਤਾਂ ਸਫਲੇ ਨੇ, ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਫਰਮਾਨ ਕਰਦੇ ਹਨ, ਜਿਹੜੇ ਗੁਰਸਿੱਖ ਗੁਰੂ ਦੇ ਦਰਸ਼ਨ ਵਾਸਤੇ ਗੁਰੂ ਕੇ ਦਰਬਾਰ ਵੱਲ ਜਾਂਦੇ ਨੇ, ਜੇ ਉਨ੍ਹਾਂ ਦੇ ਪੈਰਾਂ ਵਿੱਚ ਪਾਉਣ ਵਾਸਤੇ ਮੇਰੇ ਚੰਮ ਦੇ ਜੋੜੇ ਬਣ ਜਾਣ ਤਾਂ ਇਹ ਸਰੀਰ ਸਫਲਾ ਹੋ ਜਾਏ। ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰੇਣ ਧੁਰ ਭਾਗ ਜਿਨ੍ਹਾਂ ਦੇ। ਦੇਖੋ ਗੁਰੂ ਕੇ ਦਰਬਾਰ ਵਿੱਚ ਆਉਣ ਵਾਲਿਆਂ ਦੀ ਕਿੰਨੀ ਕੁ ਸਤਿਗੁਰੂ ਅਤੇ ਭਾਈ ਗੁਰਦਾਸ ਕਿੰਨੀ ਕੁ ਵਡਿਆਈ ਕਰਦੇ ਨੇ। ਇੱਥੇ ਤਾਂ ਭਾਈ ਗੁਰਦਾਸ ਜੀ ਨੇ ਇਹੀ ਆਖਿਆ ਕਿ ਮੇਰੇ ਸਰੀਰ ਦੇ ਚੰਮ ਦੇ ਜੋੜੇ ਬਣਨੇ ਚਾਹੀਦੇ ਨੇ ਗੁਰਸਿੱਖਾਂ ਦੇ ਪੈਰਾਂ ਚ ਪੈਣ ਵਾਸਤੇ, ਜਿਹੜੇ ਗੁਰੂ ਵੱਲ ਆਉਂਦੇ ਨੇ। ਇੱਕ ਵਾਰ ਵਿੱਚ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਸਿਰ ਤੋਂ ਲੱਗ ਕੇ ਪੈਰਾਂ ਤੱਕ ਮੇਰੇ ਸਾਰੇ ਸਰੀਰ ਦੇ ਅੰਗਾਂ ਨੂੰ ਬਰੀਕ ਬਰੀਕ ਕੱਟ ਕੇ ਅੱਗ ਵਿੱਚ ਸਾੜ ਕੇ ਤੇ ਰਗੜ ਕੇ ਭਸਮ ਬਣਾ ਕੇ, ਹਵਾ ਨੂੰ ਕਹਿੰਦੇ ਨੇ ਉੱਥੇ ਲੈ ਕੇ ਉੱਡ ਚੱਲ, ਜਿਹੜੇ ਰਸਤੇ ਗੁਰਸਿੱਖ ਗੁਰੂ ਵੱਲ ਜਾ ਰਹੇ। ਉਸ ਭਸਮ ਨੂੰ ਉਸ ਰਸਤੇ ਵਿੱਚ ਖਿਲਾਰਦੇ ਜਾ ਕੇ ਜਦੋਂ ਗੁਰਸਿੱਖ ਉਸ ਭਸਮ ਦੇ ਉੱਤੋਂ ਦੀ ਲੰਘਣਗੇ ਤੁਰ ਕੇ, ਉਹ ਸਫਲੀ ਹੋ ਜਾਏਗੀ, ਪਵਿੱਤਰ ਹੋ ਜਾਏਗੀ। ਭਾਈ ਗੁਰਦਾਸ ਜੀ ਫੁਰਮਾਉਂਦੇ ਨੇ, ਨੱਖ ਸਿੱਖ ਲਓ ਸਿਰ ਤੋਂ ਲੱਗ ਕੇ ਪੈਰਾਂ ਤੱਕ, सगल अंग रोम रोम कर काट काट सिखण के चरण पर वारी है। अगन जलाए फुन पीसन पसाए ताहें लै उड़े पवन होए अनक प्रकारी है। हवा नूं कहिंदे ने मेरे शरीर दे सारे अंगां नूं बरीक बरीक कट के रोम रोम जिन्ने उन्हूं अग विच साड़ के फिर रगड़ के बरीक भसम बना के उत्थे लै के उड़ चल जहे जहे मार्ग पै सिख पग धरे पंथ परात ताहूं ताहूं मार्ग में भसम को डारी है। उस रस्ते च खिलार दे जेड़े रस्ते गुरसिख गुरु वल जा रहे। तिहे पद पद के चरण लिव लागी रहे दीन के दयाल मोहे पतत उधारी है। देखो गुरु वल आउण वाले की किन्नी कु वडियाई है। सतसा जी आउंदिया जिहड़ी धूड़ लगी उन्हां पैरां नूं गुरु महाराज ने उन्हां नूं पैर नहीं आख्या जिहड़े गुरु वल चल के आउंदे ने उन्हां नूं सतगुरां ने सत्कार नाल चरण आख्या। दुनियावी कम्मां च जाणिया तां उह पैर ने पर जदों सतगुरां वल चल के आए तां महाराज ने आख्या चरण चलो मार्ग गोबिंद मिटे पाप जपिए हर बिंद। सतगुरु महाराज कहिंदे ओ गुरसिखां दे चरणां नूं जिहड़ी राह च आउंदिआं धूड़ लगी जिहड़े जोड़े पा के आए सी गुरसिख संगत वल जिन्हां नूं आपां घरां च जुत्तियां कहिंदे आ ना जदों गुरु घर विच पा के आउंदे आ तां उहनूं आख्या संगत दे जोड़े। उन्हां जोड़िआं नूं झाड़ झाड़ के मस्तक नूं लाया गया इत्थे जदों आए उही जोड़े चल के है उही ने जिहड़े दुनियावी कम्मां च घरां च पा के फिरदे सी किसी गरीब ने उन्हों हथ नहीं लाया। जे राह च पिया देखिआ उह पैर नाल परां नूं कर दित्ता किसी ने पर साध सिंह जी उही जोड़े जदों गुरु वल चल के आए जोड़िआं ते आउंदिआं धूड़ लगी जिहड़ी उन्हां नूं झाड़ के मस्तक ना लाया गया। क्यों सतगुरु महाराज कहिंदे ओ धूड़ इन्नी पवित्र है कि हिंदू धर्म दे विच सब तों तीर्थां दा राजा मन्निआ प्रयागराज जिथे तीन तीर्थ कट्ठे हुंदे ने गंगा जमुना ते सृष्टि अलाहाबाद तीन तीर्थ जिहड़ा उत्थे इशनान कर लवे वो कहिंदे सारे तीर्थां दा इशनान हो जांदा। पर गुरु ग्रंथ साहिब महाराज कहिंदे ने वो गुरसिखां दे जोड़े नूं जिहड़ी धूड़ लगी हुई सी संगत दी धूड़ आपां क्यों लाउने झाड़ के मस्तक नाल। सतगुरु महाराज कहिंदे करोड़ां प्राग तीर्थां नालों संगत दी धूड़ी पवित्र है एवें नहीं झाड़ के मस्तक नूं लाई जांदी। गरीब नवाज कहिंदे ने नानक साध पनीत धूर पवित्र नूं तीन वारी इकट्ठा करिए पवित्र 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 पनीत नाम जपै नानक मन प्रीत। तीन वारी पवित्र इकट्ठा करिए एक पनीत बनता है। महाराज कहिंदे पवित्र नहीं वो पनीत है धूड़ी जिहड़ी संगत वल आया रस्ते विच लगी नानक साध पनीत धूर लख कोट परागे लखां करोड़ां प्राग तीर्थां नालों संगत दी धूड़ी पवित्र है। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਕਰਮ ਕਿਸੇ ਵੀ ਕਰਮ ਕਰਨ ਨਾਲ ਮਿਟਦੇ ਨਹੀਂ, ਕੁਛ ਪਾਪ ਹੁੰਦੇ ਨੇ ਜਿਹੜੇ ਪੁੰਨ ਕਰਨ ਸੇ ਮਿਟ ਜਾਂਦੇ, ਪਰ ਕੁਛ ਪਾਪ ਹੁੰਦੇ ਨੇ ਉਹਨਾਂ ਨੂੰ ਅੱਗ ਪਾਪ ਲਿਖਿਆ, ਅੱਗ ਉਹ ਕਿਸੇ ਵੀ ਪੁੰਨ ਕਰਮ ਕਰਨ ਨਾਲ ਮਿਟਦੇ ਨੇ। ਜਿਵੇਂ ਗਊ ਦਾ ਹਥਿਆਰ ਹੈ ਜਿਹੜਾ, ਉਹ ਅੱਗ ਪਾਪ ਹੈ, ਉਹ ਮਿਟ ਨਹੀਂ ਸਕਦਾ, ਪਾਪ ਕਿਸੇ ਕਰਮ ਕਰਨ ਨਾਲ ਨਹੀਂ ਮਿਟਦਾ। ਜਿਹੜਾ ਕੰਨਿਆਂ ਦਾ ਹਥਿਆਰ ਹੈ, ਕੰਨਿਆਂ ਦੀ ਹੱਤਿਆ ਕਰਨ ਵਾਲਾ, ਉਹ ਪਾਪ ਬਖਸ਼ਿਆ ਨਹੀਂ ਜਾ ਸਕਦਾ, ਭਾਵੇਂ ਉਹ ਸਾਰੀ ਜ਼ਿੰਦਗੀ ਪੁੱਠਾ ਲੰਘ ਕੇ ਤਪ ਕਰਦਾ ਰਹੇ, ਗੰਗਾ ਦੇ ਵਿੱਚ ਖੜ ਕੇ ਸਾਰੀ ਜ਼ਿੰਦਗੀ ਲੰਘਾ ਦੇਵੇ। ਗਊ ਦਾ ਹਥਿਆਰਾ ਤੇ ਕੰਨਿਆਂ ਦਾ ਹਥਿਆਰਾ, ਗੁਰੂ ਦਾ ਹਥਿਆਰ ਹੈ ਜਿਹੜਾ, ਗੁਰੂ ਦੀ ਹੱਤਿਆ ਕਰਨ ਵਾਲਾ, ਕਿਸੇ ਬ੍ਰਹਮ ਗਿਆਨੀ ਦੀ ਹੱਤਿਆ ਕਰਨ ਵਾਲਾ। ਨੌਵੇਂ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਦਾ ਤਪ ਤਾਂ ਨਸ਼ਟ ਹੋਏਗਾ ਜਦੋਂ ਕਿਸੇ ਬਖਸ਼ੀ ਰੂਹ ਨੂੰ, ਰੱਬ ਦੇ ਪਿਆਰੇ ਨੂੰ, ਕਿਸੇ ਧਰਮਾਤਮਾ ਨੂੰ ਬਲੀਦਾਨ ਦੇਣਾ ਪਏਗਾ, ਇਹਦਾ ਤਾਂ ਰਾਜ ਨਸ਼ਟ ਹੋਏਗਾ। ਇਹ ਜਿਹੜੇ ਅੱਗ ਪਾਪ ਨੇ ਕਿਸੇ ਕਰਮ ਨਾਲ ਮਿਟਦੇ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸਾਧ ਕੀ ਧੂੜ ਮਿਟੈ ਅੱਗ ਕੋਟ, ਸੰਗਤ ਦੀ ਧੂੜੀ ਨਾਲ ਕਰੋੜਾਂ ਅੱਗ ਪਾਪ ਵੀ ਮਿਟ ਜਾਂਦੇ। ਇੰਨੀ ਪਵਿੱਤਰ ਹੈ ਸੰਗਤ ਦੀ ਧੂੜ, ਐਵੇਂ ਨਹੀਂ ਤੁਸੀਂ ਕਿਤੇ ਏਡੀ ਦੂਰੋਂ ਦੂਰੋਂ ਚੱਲ ਕੇ ਆਏ, ਆਉਣ ਦਾ ਇੱਥੇ ਕੋਈ ਮਤਲਬ ਹੈ। ਸਤਿਸੰਗ ਜੀ, ਸੰਗਤ ਦੇ ਵਿੱਚ ਆਉਣ ਕਰਕੇ ਉਹ ਜਿਹੜੀ ਸੰਗਤ ਦੀ ਧੂੜੀ ਨਾਲ ਅੱਗ ਪਾਪ ਮਿਟ ਜਾਂਦੇ, ਪਾਪ ਮਿਟ ਜਾਂਦੇ ਨੇ, ਪੁੰਨ ਪ੍ਰਧਾਨ ਹੋ ਜਾਂਦੇ, ਮਾੜੇ ਕਰਮ ਮਿਟ ਕੇ ਚੰਗੇ ਪ੍ਰਧਾਨ ਹੁੰਦੇ ਨੇ, ਦੁੱਖ ਸੁੱਖਾਂ ਵਿੱਚ ਬਦਲ ਜਾਂਦੇ। ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਸਾਰੀਆਂ ਪੁੱਠੀਆਂ ਗੱਲਾਂ ਸਿੱਧੀਆਂ ਆਉਣ ਲੱਗ ਜਾਂਦੀਆਂ ਨੇ। ਅਪੁਸ਼ਟ ਬਾਤ ਤੇ ਭਈ ਸਿਧਰੀ, ਜਿਹੜੀਆਂ ਪੁੱਠੀਆਂ ਸੀ ਉਹ ਸਿੱਧੀਆਂ ਆਉਣ ਲੱਗ ਗਈਆਂ। ਦੂਤ ਦੁਸ਼ਟ ਸਜਨਈ, ਜਿਹੜੇ ਦੁਸ਼ਮਣੀ ਕਰਦੇ ਸੀ ਇਹਦੇ ਨਾਲ ਉਹ ਮਿੱਤਰ ਬਣਨ ਲੱਗ ਗਏ। ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਛ ਨਹੀਂ ਜੋ ਕਿਰਪਾ ਗੋਬਿੰਦ ਪਈ। ਸੰਗਤ ਵਿੱਚ ਆਉਣ ਦਾ ਹੀ ਇਤਨਾ ਮਹੱਤਵ ਹੈ, ਇਹੀ ਵਿਚਾਰ ਆਪਾਂ ਕਰਾਂਗੇ ਅੱਜ। ਸਾਰੀਆਂ ਪੁੱਠੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸਿੱਧੀਆਂ ਹੋਣ ਲੱਗ ਜਾਂਦੀਆਂ ਨੇ, ਜੀਵਨ ਬਦਲ ਜਾਂਦੇ ਨੇ, ਕਰਮ ਬਦਲ ਜਾਂਦੇ ਨੇ, ਜਿਹੜੇ ਸੁਭਾਅ ਆਦਤਾਂ ਬਦਲ ਜਾਂਦੀਆਂ ਨੇ, ਮਨਮੁਖ ਗੁਰਮੁਖ ਬਣ ਜਾਂਦੇ ਨੇ, ਪਾਪੀ ਪੁੰਨੀ ਬਣ ਜਾਂਦੇ ਨੇ, ਡਾਕੂ ਚੋਰ ਲੁਟੇਰੇ ਧਾੜਵੀ ਸਾਧੂ ਬਣ ਜਾਂਦੇ ਨੇ ਸੰਗਤ ਦੀ ਕਿਰਪਾ ਨਾਲ। ਮਹਾਰਾਜ ਬਾਣੀ ਚ ਐਸਾ ਫਰਮਾਉਂਦੇ ਹਨ, ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰਿਆ ਕਰੋ, ਗੱਜ ਵੱਜ ਕੇ ਸਭ ਵਿੱਚ ਬੋਲਿਆ ਕਰੋ। ਪੁੱਠੀ ਬਾਤ ਤੋਂ ਸਿੱਧੀ ਹੋ ਜਾਵੇ ਜੇ ਕਿਰਪਾ ਹੋ ਜੇ ਤੇਰੀ ਵਾਹਿਗੁਰੂ, ਪੁੱਠੀ ਬਾਤ ਤੋਂ ਸਿੱਧੀ ਹੋ ਕਿਰਪਾ ਹੋ ਜੇ ਤੇਰੀ ਵਾਹਿਗੁਰੂ, ਪੁੱਠੀ ਬਾਤ ਤੋਂ
ਉੱਠ।
ਜੀਵਾਤ ਤੋਂ ਸਿੱਧੀ ਹੋ ਵਾਤ ਤੋਂ ਸਿੱਧੀ ਹੋ ਜਾਵੇ ਜੇ ਕਿਰਪਾ ਹੋ ਜੇ ਤੇਰੀ ਉੱਠੀ ਵਾਤ ਤੋਂ ਸਿੱਧੀ ਹੋ ਜਾਵੇ ਕਿਰਪਾ ਹੋ ਜੇ ਤੇਰੀ ਵਾਹਿਗੁਰੂ ਕਿਰਪਾ ਹੋ ਜੇ ਕਿਰਪਾ ਹੋ ਜੇ ਜੀ ਤੇਰੀ ਵਾਹਿਗੁਰੂ ਕਿਰਪਾ ਹੋ ਜੇ ਤੇਰੀ ਵਾਹਿਗੁਰੂ ਘਾਟੇ ਵਾਧਿਆਂ ਚ ਬਦਲ ਜਾਣਗੇ ਜਿਹੜੇ ਦੁੱਖ ਨੇ ਸੁੱਖਾਂ ਚ ਬਦਲ ਜਾਣਗੇ ਜਿਹੜੇ ਦੁਸ਼ਮਣੀ ਕਰਨ ਵਾਲੇ ਲੋਕ ਸੱਜਣ ਬਣ ਜਾਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਤੂੰ ਗੁਰੂ ਦੀ ਸ਼ਰਨ ਵਿਚ ਆਵੇ ਸੰਗਤ ਵਿਚ ਆਵੇ ਤੇਰੇ ਕਰਮ ਬਦਲ ਜਾਣ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਅੰਮ੍ਰਿਤਸਰ ਦੀ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਨੇ ਜਿਹੜੀ ਚੜ੍ਹਦੇ ਪਾਸੇ ਦੀ ਡਿਊਟੀ ਹੈ ਸਮੁੰਦਰੀ ਹਾਲ ਵਾਲੇ ਪਾਸੇ ਲੰਗਰ ਵਾਲੇ ਉੱਤਰਦਿਆਂ ਸਾਰ ਸੱਜੇ ਪਾਸੇ ਥੜਾ ਸਾਹਿਬ ਹੈ ਜਿੱਥੇ ਸੰਗਤਾਂ ਨਮਸਕਾਰ ਕਰਦੀਆਂ ਨੇ ਇੱਥੇ ਗੁਰੂ ਅਮਰਦਾਸ ਮਹਾਰਾਜ ਵੀ ਬੈਠਦੇ ਰਹੇ ਗੁਰੂ ਰਾਮਦਾਸ ਮਹਾਰਾਜ ਵੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਬੈਠ ਕੇ ਸੰਗਤ ਤੋਂ ਸੇਵਾ ਕਰਾਉਂਦੇ ਸੀ ਸਰੋਵਰ ਚਾਰ ਗੁਰਸਿੱਖਾਂ ਨੂੰ ਚਾਰ ਬਾਹੀਆਂ ਦੀ ਸੇਵਾ ਸੌਂਪੀ ਹੋਈ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਭਾਈ ਬਹਿਲੋ ਭਾਈ ਸਾਲੋ ਚਾਰ ਬਾਹੀਆਂ ਦੀ ਸੇਵਾ ਚਾਰ ਗੁਰਸਿੱਖਾਂ ਨੂੰ ਸੰਗਤਾਂ ਤੋਂ ਕਰਾਉਂਦੇ ਨੇ ਲਾਹੌਰ ਦਾ ਸੂਬਾ ਜਲੰਧਰ ਦਾ ਸੂਬਾ ਇਹਦੀਆਂ ਸੱਤ ਬੇਗਮਾਂ ਨੇ ਪਰ ਇਹਦੇ ਔਲਾਦ ਨਹੀਂ ਹੈ ਸੱਤ ਬੇਗਮਾਂ ਸਤਸੰਗ ਜੀ ਗ੍ਰਿਸ਼ਟ ਧਰਮ ਸਾਰੇ ਧਰਮਾਂ ਤੋਂ ਪ੍ਰਧਾਨ ਧਰਮ ਹੈ। ਭਾਵੇਂ ਕੋਈ ਤਿਆਗੀ ਹੈ, ਭਾਵੇਂ ਕੋਈ ਵਿਰਾਗੀ ਹੈ, ਭਾਵੇਂ ਕੋਈ ਜੋਗੀ ਹੈ, ਉਹਦਾ ਜਨਮ ਗ੍ਰਿਸ਼ਤ ਵਿੱਚ ਹੋਇਆ। ਭਾਈ ਗੁਰਦਾਸ ਵਰਗਾ ਦੁਨੀਆਂ ਤੇ ਵਿਦਵਾਨ ਨਹੀਂ ਕੋਈ, ਜਿਹੜੀ ਗੱਲ ਬਾਣੀ ਦੀ ਸਮਝ ਨਾ ਆਵੇ, ਗੋਝ ਬੱਚੇ ਨੇ ਜਿਹੜੇ ਬਾਣੀ ਦੇ, ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਕੇ ਸਮਝ ਆ ਜਾਂਦਾ। ਭਾਈ ਗੁਰਦਾਸ ਲਿਖਦੇ ਨੇ, ਸਰ ਸਰਤਾ ਸਕਲ ਮੈਂ ਜੈਸੇ ਸਮੁੰਦਰ ਬੜੋ, ਮੇਰ ਮੈਂ ਸਮੇਰ ਬੜੋ ਜਗਤ ਬਖਾਨ ਹੈ। ਸਾਰੀਆਂ ਨਦੀਆਂ ਵਿੱਚੋਂ ਭਾਈ ਗੁਰਦਾਸ ਕਹਿੰਦੇ ਸਮੁੰਦਰ ਵੱਡਾ, ਸਾਰੀਆਂ ਨਦੀਆਂ ਸਮੁੰਦਰ ਚ ਪੈਂਦੀਆਂ ਨੇ ਤੇ ਸਾਰੀ ਨਦੀਆਂ ਸਮੁੰਦਰ ਚੋਂ ਨਿਕਲਦੀਆਂ। ਨਦੀਆਂ ਅਤੇ ਵਹਾ ਪਵੈ ਸਮੁੰਦ ਨਾ ਜਾਣੀਐ। ਸਮੁੰਦਰ ਕਦੇ ਆਉਣਾ ਨਹੀਂ ਹੁੰਦਾ, ਲੱਖਾਂ ਨਦੀਆਂ ਨਿਕਲਦੀਆਂ ਨੇ, ਲੱਖਾਂ ਨਦੀਆਂ ਸਮੁੰਦਰ ਚ ਪੈਂਦੀਆਂ ਨੇ ਤੇ ਉੱਛਲਦਾ ਕਦੀ ਨਹੀਂ। ਸਾਰੀਆਂ ਨਦੀਆਂ ਤੋਂ ਵੱਡਾ ਹੈ ਸਮੁੰਦਰ, ਮੇਰ ਮੈਂ ਸਮੇਰ ਵੱਡੋ, ਸਾਰੇ ਪਰਬਤਾਂ ਨਾਲੋਂ ਸਮੇਰ ਪਰਬਤ ਵੱਡਾ, ਜਗਤ ਬਖਾਨ ਹੈ। ਸਾਰੀ ਦੁਨੀਆਂ ਨੂੰ ਪਤਾ ਇਸ ਗੱਲ ਦਾ। ਤਰਵਰ ਬਿਰਖ ਜੈਸੇ, ਤਰਵਰ ਬਿਰਖ ਹੈ ਜੈਸੇ ਚੰਦਨ ਬਿਰਖ ਵੱਡੋ, ਸਾਰੀ ਬਨਸਪਤੀ ਵਿੱਚੋਂ ਚੰਦਨ ਦਾ ਬਿਰਸ਼ ਉੱਤਮ ਹੈ। ਜਿੰਨੀ ਵੀ ਬਨਸਪਤੀ ਧਰਤੀ ਤੇ ਖੜੀ ਹੈ, ਭਾਈ ਗੁਰਦਾਸ ਕਹਿੰਦੇ ਉਹਨਾਂ ਵਿੱਚੋਂ ਚੰਦਨ ਸਭ ਤੋਂ ਉੱਤਮ ਹੈ। ਤਰਵਰ ਬਿਖੈ ਜੈਸੇ ਚੰਦਨ ਬਿਰਖ ਵੱਡੋ, ਧਾਤ ਮੈਂ ਕਣਕ ਅਤ ਉੱਤਮ ਕੈ ਮਾਨ ਹੈ। ਸਾਰੀਆਂ ਧਾਤਾਂ ਵਿੱਚੋਂ ਸੋਨਾ ਸਭ ਤੋਂ ਉੱਤਮ ਧਾਤ, ਕੋਈ ਸ਼ੰਕਾ ਨਹੀਂ ਕਰ ਸਕਦਾ ਵੀ ਨਹੀਂ ਨਹੀਂ ਇਹਦੇ ਉੱਤੇ ਵੀ ਧਾਤ ਹੈਗੀ। ਕੋਈ ਤੱਤ ਕੱਢੇ ਹੋਏ ਨੇ ਭਾਈ ਗੁਰਦਾਸ ਵਰਗਾ ਦੁਨੀਆਂ ਤੇ ਵਿਦਵਾਨ ਨਹੀਂ ਹੈ। ਪੰਛੀਨ ਮੈਂ ਹੰਸ, ਸਾਰੇ ਜਾਨਵਰਾਂ ਤੋਂ ਉੱਤਮ ਹੈ ਜਿਹੜਾ ਉਹ ਹੰਸ ਜਾਨਵਰ। ਹੰਸ ਮਾਨ ਸਰੋਵਰ ਤੇ ਰਹਿੰਦਾ, ਹੀਰੇ ਚੁਗਦਾ ਤੇ ਲਾਲ ਉਗਲਦਾ। ਮਾਨ ਸਰੋਵਰ ਤੇ ਕਾਂ ਤੇ ਬਗਲਿਆਂ ਨੂੰ ਰੋਕਦਾ ਨਹੀਂ ਕੋਈ ਸਤਸੰਗ ਜੀ, ਪਾਬੰਦੀ ਉਹਨਾਂ ਨੂੰ ਕੋਈ ਨਹੀਂ ਉੱਥੇ ਜਾਣ ਦੀ। ਪਰ ਸਤਿਗੁਰੂ ਮਹਾਰਾਜ ਕਹਿੰਦੇ ਕਿਉਂ ਨਹੀਂ ਜਾਂਦੇ, ਉਹਨਾਂ ਦੀਆਂ ਡੱਡੀਆਂ ਮੱਛੀਆਂ ਖੁਰਾਕ ਨਹੀਂ ਹੈਗੀ ਉੱਥੇ, ਇਸ ਕਰਕੇ ਮਾਨ ਸਰੋਵਰ ਤੇ ਕਦੇ ਕਾਂ ਤੇ ਬਗਲਾ ਨਹੀਂ ਜਾਂਦਾ। ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਦਾ ਖਾਣਾ। ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਅੱਗੇ ਮਹਾਰਾਜ ਦੱਸਦੇ ਨੇ ਕਿਉਂ ਨਹੀਂ ਜਾਂਦੇ, ਉਹਨਾਂ ਰਿਜਕ ਨਾ ਪਾਇਓ ਉਥੇ, ਉਹਨਾਂ ਹੋਰੋ ਖਾਣਾ। ਉਹਨਾਂ ਤੇ ਉਹਨਾਂ ਅੱਖਰ ਵੀ ਉਹੀ ਨੇ, ਲਗਾ ਮਾਤਰਾ ਵੀ ਉਹੀ ਨੇ, ਪਰ ਕੋਈ ਉਸਤਾਦ ਦੱਸੇਗਾ ਵੀ ਕਹਿਣਾ ਕੀ ਹੈ, ਉਹਨਾਂ ਕਹਿਣਾ ਕਿ ਉਹਨਾਂ ਕਹਿਣਾ, ਬੋਲਣ ਚ ਹੀ ਫਰਕ। ਇਸ ਕਰਕੇ ਸੱਤਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਸ਼ੁੱਧ ਪੜੋ ਗੁਰੂ ਕੇ। ਲਗਾ ਮਾਤਰਾ ਵੀ ਨਹੀਂ ਹੋਰ, ਅੱਖਰ ਵੀ ਉਹੀ ਨੇ, ਪਰ ਬੋਲਣ ਚ ਫਰਕ ਪੈ ਜਾ, ਬੋਲਣ ਕਰਕੇ ਉਚਾਰਨ ਕਰਕੇ ਅਰਥ ਗਲਤ ਹੋ ਜਾਣਗੇ। ਉਹਨਾਂ ਤੇ ਉਹਨਾਂ, ਉਹਨਾਂ ਕਹਿੰਦੇ ਵੀ ਉਹਨਾਂ ਨਹੀਂ ਹੈ ਜਿੰਨਾ ਆਪਾਂ ਕਹਿੰਦੇ ਹਾਂ, ਉਹਨਾਂ ਜਿਹਨੂੰ ਸੰਬੋਧਨ ਕਰਕੇ ਕਹਿੰਦੇ ਆ। ਐਵੇਂ ਨਹੀਂ, ਸਤਿਗੁਰਾਂ ਨੇ ਟਕਸਾਲਾਂ ਬਣਾਈਆਂ। ਅੱਜ ਕੱਲ ਕਹਿੰਦੇ ਨੇ ਪੜ੍ਹੀ ਚਲੋ ਕੋਈ ਲੋੜ ਨਹੀਂ, ਇੱਕ ਲਾਮ ਛੱਡਣ ਵਾਲਾ ਸਤਿਗੁਰਾਂ ਤੋਂ ਚਪੇੜਾ ਖਾਣ ਦਾ ਪਾਤਰ ਬਣ ਜਾਂਦਾ। ਕਰਤੇ ਕੀ ਮਿਤ ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ ਦੀ ਥਾਂ ਤੇ ਕੀ ਜਾਣਾ ਗੁਰਸੂਰਾ ਪੜ ਗਿਆ ਸਿੱਖ। ਮਹਾਰਾਜ ਕਹਿੰਦੇ ਜਾਓ ਤਾਂ ਪੁੱਥੀ ਲੈ ਕੇ ਸਤਿਕਾਰ ਨਾਲ ਪਰੇ ਰੱਖ ਦਿਓ ਤੇ ਉਹਦੇ ਮੂੰਹ ਤੇ ਚਪੇੜਾ ਮਾਰੋ ਜਾ। ਆਪਾਂ ਕਦੇ ਦੇਖਿਆ ਹੀ ਨੀ, ਆ ਕਈ ਜਾਣ ਜਾਣ ਕੇ ਉਚਾਰਨ ਵਿਗਾੜੀ ਜਾਣਗੇ, ਏਕਾਂ ਲਾ ਲਾ ਕੇ। ਕਦੇ ਕਿਸੇ ਟਕਸਾਲ ਦਾ ਪੜਿਆ ਸਿੰਘ ਹੇਕ ਨੀ ਲੈ ਗਏ ਨਿਸ਼ਾਨੀ, ਹੇਕਾਂ ਨੀ ਲਾਏਗਾ। ਤੇ ਜੇ ਲਾਏਗਾ ਸਮਝੋ ਵੀ ਵਿਦਆਊਟ ਪਰਮਿਸ਼ਨ ਹੀ ਹੈ, ਨਹੀਂ ਕਿਤੇ ਅੱਖਰ ਪੜਿਆ ਚਾਰ। ਇਸ ਕਰਕੇ ਸਾਧ ਸਿੰਘ ਜੀ ਜਿਵੇਂ ਡਾਕਟਰ ਬਣ ਜਾਣਾ, ਇੰਜੀਨੀਅਰ ਬਣ ਜਾਣਾ ਇੱਕ ਡਿਗਰੀ ਹੈ, ਖੰਡ ਪਾਠੀ ਹੋਣਾ ਵੀ ਇੱਕ ਡਿਗਰੀ ਹੈ, ਪਰ ਹਰੇਕ ਨਹੀਂ। ਕਈ ਕਈ ਸਾਲ ਬਾਣੀ ਦੇ ਉਚਾਰਨ ਦਾ ਸਮਝ ਨਹੀਂ ਆਉਂਦੀ। ਜਿਹੜੇ ਉਸਤਾਦ ਸਾਨੂੰ ਪੜ੍ਹਾਉਂਦੇ ਸੀ ਨਾ ਗਿਆਨੀ ਮੋਹਨ ਸਿੰਘ ਜੀ, ਉਹਨਾਂ ਦੀਆਂ 19 ਸੰਥਿਆ ਹੋਈਆਂ ਹੋਈਆਂ ਸੀ, 19 ਸੰਥਿਆ ਬਾਣੀ ਦੀ। ਪਰ ਦੇਖੋ ਨਿਮਰਤਾ ਇੰਨੀ, ਕਹਿੰਦੇ ਅਸੀਂ ਅਜੇ ਤੱਕ ਜਪਜੀ ਸਾਹਿਬ ਦਾ ਪਾਠ ਸ਼ੁੱਧ ਨਹੀਂ ਕਰ ਸਕਦੇ। ਇਹ ਬੇਅੰਤ ਹੈ ਨਾ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ। ਜੀਵ ਦੀ ਕੀ ਮਜਾਲ ਹੈ, ਕਿਆ ਖਿਲਾਓ ਜੀ, ਮੇਰੇ ਵਾਂਗੂ ਤਾਂ ਪੜ ਹੀ ਨਹੀਂ ਸਕਦਾ ਕੋਈ। ਇਹ ਅਗਾਧ ਬੋਧ ਹੈ, ਤੂੰ ਪਰੇ ਪਰੇ ਅਪਰੰਪਰ ਹੈ ਸਵਾਮੀ। ਪਰ ਕੋਸ਼ਿਸ਼ ਕਰੇ ਸਾਧ ਸਿੰਘ ਦੀ, ਉਦਮ ਕਰੇ ਜਿੰਨਾ ਹੋ ਸਕੇ, ਸ਼ੁੱਧ ਪੜੇ, ਪੜ੍ਹ ਲਵੇ ਕਿਸੇ ਤੋਂ। ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਰਿਜਕ ਨਾ ਪਾਇਓ ਉਥੇ, ਉਹਨਾਂ ਹੋਰੋ ਖਾਣਾ। ਉਹ ਤਾਂ ਨਹੀਂ ਜਾਂਦੇ, ਉਹਨਾਂ ਨੇ ਚਿੱਕੜ ਚੋਂ ਡੱਡੀਆਂ ਮੱਛੀਆਂ ਲੱਭਣੀਆਂ ਕਾਂ ਤੇ ਬਗਲੇ, ਉਥੇ ਉਹਨਾਂ ਦਾ ਮਨ ਕਿੱਥੇ ਲੱਗਣਾ। ਇਹ ਬਗਲਿਆਂ ਦੀ ਤੇ ਹੰਸਾਂ ਦੀ ਗੱਲ ਨਹੀਂ, ਨਾ ਤਾਂ ਹੰਸ ਨੂੰ ਬਾਣੀ ਦੀ ਮਤਲਬ ਹੈ ਤੇ ਨਾ ਕਾਂ ਤੇ ਬਗਲਿਆਂ ਦੇ ਉੱਤੇ। ਇਹ ਘਟਾਈ ਆਪਣੇ ਤੇ, ਮਾਨ ਸਰੋਵਰ ਹੈ ਸਤ ਸੰਗਤ। ਹੰਸ ਨੇ ਗੁਰਮੁਖ ਚੁਗਦੇ ਨੇ ਹੀਰੇ ਨਾਮ ਨੂੰ ਤੇ ਮੋਤੀ ਵਿਚਾਰਾਂ ਤੇ ਪ੍ਰਾਪਤੀ ਹੁੰਦੀ ਹੈ ਗਿਆਨ ਰੂਪੀ ਲਾਲ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਇੱਥੇ ਸਾਖਤ ਰੂਪੀ ਕਾਂ ਤੇ ਬਗਲਾ ਨਹੀਂ ਆਉਂਦਾ, ਜੇ ਆ ਵੀ ਜਾਏ ਨਾ ਉਹ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਉਹਨਾਂ ਦਾ ਇੱਥੇ ਜੀ ਨਹੀਂ ਲੱਗਣਾ, ਕਿੱਥੇ ਗਿੱਲਾ ਪੀਣ ਪਹਿ ਨਾ ਇਹਨਾਂ ਦਾ ਮੁੱਕਣਾ, ਅੱਧੀ ਰਾਤ ਤੱਕ ਬੈਠੇ ਰਹਾਂਗੇ, ਬਾਹਰ ਚੱਲਦੇ ਹਾਂ ਸੜਕ ਤੇ ਉੱਥੇ ਗੱਲਾਂ ਕਰਾਂਗੇ, ਤੇ ਚੌਥਾ ਹਿੱਸਾ ਆਪਣੇ ਚੋਂ ਨਾ ਬਾਹਰ ਅਸੀਂ ਆਏ ਹਾਂ ਇੱਧਰੋਂ ਸੈਰ ਕਰਨ ਗਏ ਸੀ ਤੇ ਟੋਲੇ ਬਣਾ ਕੇ ਸੜਕਾਂ ਤੇ ਫਿਰਦੇ। ਉਹਨਾਂ ਰਿਜਕ ਨਾ ਪਾਇਓ ਉੱਥੇ, ਉਹਨਾਂ ਹੋਰ ਉਹ ਖਾਣਾ। ਜਿਨ੍ਹਾਂ ਨੇ ਨਿੰਦਿਆ ਤੇ ਚੁਗਲੀਆਂ ਦੀਆਂ ਡੱਡੀਆਂ ਖਾਣੀਆਂ, ਉਹਨਾਂ ਦਾ ਸੰਗਤ ਚ ਮਨ ਕਿੱਥੇ ਲੱਗਣਾ ਸਾਧ ਸੰਗਤ। ਇੱਥੇ ਵੀ ਗੁਰਮੁਖ ਰੂਪੀ ਹੰਸ, ਮਾਨਸ ਰੂਪ ਮਾਨ ਸਰੋਵਰ ਰੂਪੀ ਸਤ ਸੰਗਤ ਆ ਕੇ ਬੈਠਦੇ ਨੇ, ਜਿਨ੍ਹਾਂ ਦੇ ਅੰਦਰ ਸੱਤ ਤੇ ਸੱਤ ਦੀ ਵਿਚਾਰ ਪੈਦਾ ਹੋ ਗਈ। ਹੰਸ ਅੱਗੇ ਤੁਸੀਂ ਪਾਣੀ ਤੇ ਦੁੱਧ ਮਿਲਾ ਕੇ ਰੱਖੋ, ਵਿੱਚ ਇੰਜ ਪਾਏਗਾ ਹੰਸ, ਉਸ ਵੇਲੇ ਫਟ ਜਾਏਗਾ, ਫੁੱਟੀਆਂ ਲਹਿਦਾ ਤੇ ਪਾਣੀ ਲਹਿਦਾ ਹੋ ਜਾਏਗਾ, ਫੁੱਟੀਆਂ ਗ੍ਰਹਿਣ ਕਰ ਲਏਗਾ, ਪਾਣੀ ਛੱਡ ਦੇ। ਗੁਰਮੁਖ ਨੂੰ ਸੋਝੀ ਆ ਗਈ ਕਿ ਸੰਸਾਰ ਦੇ ਵਿੱਚ ਸੱਤ ਵਸਤੂ ਕਿਹੜੀ ਹੈ, ਸੱਤ ਕਿਹੜੀ ਹੈ। ਉਹ ਸੱਤ ਨੂੰ ਗ੍ਰਹਿਣ ਕਰ ਲਿਆ ਤੇ ਉਹਨੇ ਸੱਤ ਨੂੰ ਛੱਡ ਦਿੱਤਾ। ਸੱਤ ਹੈ ਪਰਮਾਤਮਾ, ਉਹਦਾ ਨਾਮ ਸੱਤ ਹੈ, ਨਾਮ ਸੱਤ, ਸੱਤ ਧਿਆਵਣ ਹਾਰ। ਤਾਂ ਆਇਆ ਕਿ ਆਪਾਂ ਨੂੰ ਸੋਝੀਏ ਸੱਤ ਤੇ ਸੱਤ ਦੀ, ਐਵੇਂ ਨਹੀਂ ਆਏ, ਐਵੇਂ ਨਹੀਂ ਆ ਕੇ ਬੈਠੇ ਦੋ ਘੰਟਿਆਂ ਤੋਂ, ਸੋਝੀਏ ਥੋੜੀ ਬਾਤੀ ਜ਼ਰੂਰ। ਭਾਈ ਗੁਰਦਾਸ ਜੀ ਕਹਿੰਦੇ ਨੇ ਪੰਛੀਆਂ ਨੇ ਮੈਂ ਹੰਸ, ਮਿਰਗ ਰਾਜਨ ਮੈਂ ਸਾਰਦੂਲ। ਜੰਗਲ ਵਿੱਚ ਸਭ ਤੋਂ ਜਾਨਵਰਾਂ ਵਿੱਚੋਂ ਬੱਬਰ ਸ਼ੇਰ ਹੈ ਜਿਹੜਾ, ਉਹਨੂੰ ਉੱਤਮ ਆਖਿਆ ਭਾਈ ਗੁਰਦਾਸ ਬੱਬਰ ਸ਼ੇਰ। ਸ਼ੇਰ ਤਾਂ ਹੋਰ ਵੀ ਹੁੰਦੇ ਨੇ ਕਈ ਨਸਲਾਂ ਦੇ, ਪਰ ਉਹਨਾਂ ਨੂੰ ਸ਼ੇਰ ਕਹਿੰਦੇ ਨੇ। ਇਹ ਜਿਹੜਾ ਅੰਗਰੇਜ਼ੀ ਦਾ ਸ਼ਬਦ ਹੈ ਸਿੰਘ, ਇਹ ਬੱਬਰ ਸ਼ੇਰ ਨੂੰ ਕਹਿੰਦੇ ਨੇ। ਬੱਬਰ ਸ਼ੇਰ ਪ੍ਰਸਾਦ ਸਿੰਘ ਜੀ, ਤੁਹਾਡੇ ਚ ਸਿੰਘ ਤਾਂ ਬੜੇ ਬੈਠੇ ਨੇ ਜਿਨ੍ਹਾਂ ਦੇ ਨਾਮ ਦੇ ਮਗਰ ਸਿੰਘ ਹੈ, ਪਰ ਬੱਬਰ ਸ਼ੇਰ ਦੀ ਨਿਸ਼ਾਨੀ ਹੈ ਕਿ ਉਹਦੇ ਗਰਦਨ ਤੇ ਦੇਖੋ ਜਿੰਨੇ ਵਾਲ ਹੁੰਦੇ ਨੇ, ਇੱਕ ਰੋਮ ਨੂੰ ਕੋਈ ਛੇੜ ਨਹੀਂ ਸਕਦਾ ਉਹਦੇ ਇੱਕ ਰੋਮ ਨੂੰ। ਬੱਬਰ ਸ਼ੇਰ ਕਾਹਦਾ ਹੋਇਆ ਜੇ ਉਹਦੇ ਰੋਮ ਨੂੰ ਹੱਥ ਲਾ ਗਿਆ, ਤੇ ਤੁਸੀਂ ਖਿਆਲ ਮਾਰੋ ਤਾਂ ਨਾਮ ਤਾਂ ਤੁਹਾਡਾ ਵੀ ਸਿੰਘ ਹੈ, ਤੇ ਤੁਸੀਂ ਜੜਾਂ ਚਲਾਈ ਫਿਰਦੇ ਹੋ ਰਗੜ ਕੇ, ਤੁਹਾਡੇ ਵਾਲਾਂ ਨੂੰ ਕਿਵੇਂ ਹੱਥ ਲਾ ਲਿਆ ਕਿਸੇ ਨੇ, ਤੁਸੀਂ ਸਿੰਘ ਨਹੀਂ ਇਹਦਾ ਮਤਲਬ। ਤਾਂ ਹੀ ਲਾ ਲਿਆ ਨਾ ਸਿੰਘ ਨੂੰ ਨਾ ਹੋਏ। ਸਿੰਘ ਦਾ ਕੰਮ ਕੀ ਵੀ ਹੱਥ ਲਾ ਲਵੇ ਰੋਮ ਨੂੰ ਕੋਈ, ਤੇ ਜਾਏ ਤੁਹਾਡੇ ਚ ਹੈਗੀ ਜ਼ੋਰਤ ਚਿੜੀਆ ਕਰ ਪਿੰਜਰੇ ਬੰਦ ਵਿਚ ਲਾ ਕੇ ਦਿਖਾ ਦਿਓ, ਪਿੰਜਰੇ ਚ ਬੰਦ ਹੋਏਗਾ, ਪਰ ਉਹਨੂੰ ਹੱਥ ਲਾ ਕੇ ਦਿਖਾਇਆ ਉਹਦੇ ਰੋਮ ਨੂੰ ਕੋਈ, ਫਿਰ ਬੱਬਰ ਸ਼ੇਰ ਕਾਹਦਾ ਹੋਇਆ ਜੇ ਹੱਥ ਲਾ ਕੇ ਪਿਛਾ ਮੁੜ ਗਿਆ। ਦੋ ਕੰਮ ਨਾ ਕਰੋ, ਜਾਂ ਤਾਂ ਸਿੰਘ ਕੱਟ ਦਿਓ ਨਾਮ ਦੇ ਮਗਰੋਂ, ਰੇਲੂ ਤੇਲੂ ਠੇਲੂ ਇਹੋ ਜਿਹੇ ਜਿਹੜੇ ਨਾਮ ਸੀ ਪਹਿਲਾਂ ਵਾਲੇ ਉਹ ਰੱਖ ਲਓ ਵੀ ਅਸੀਂ ਨੀ ਸਿੰਘ। ਜੇ ਸਿੰਘ ਰੱਖਣਾ ਫਿਰ ਇਹਨੂੰ ਕੱਟੋ, ਦੋ ਕੰਮ ਨਹੀਂ ਹੋ ਸਕਦੇ। ਸਿੰਘ ਹੋਵੇ ਤੇ ਕਟਿੰਗ ਨੂੰ, ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਜਿਵੇਂ ਭੇਡਾਂ ਚਾਲ ਅਜਾਲੀ ਚਾਰਦਾ ਫਿਰਦਾ ਸੀ, ਇਹ ਹੱਸਣ ਵਾਲੀਆਂ ਗੱਲਾਂ ਨਹੀਂ ਸਾਧ ਸਿੰਘ ਜੀ। ਇਹ ਸਿੱਖ ਧਰਮ ਦਾ ਬੜਾ ਗੰਭੀਰ ਮਸਲਾ ਹੈ। ਜਿਹੜੇ ਲੋਕਾਂ ਦਾ ਬਿਨਾਂ ਵਜ੍ਹਾ ਤੋਂ ਧਰਮ ਪਤਿਤ ਹੋ ਰਿਹਾ ਬਿਨਾਂ ਵਜ੍ਹਾ ਤੋਂ, ਉਹ ਲੋਕ ਅਜੇ ਵੀ ਹੱਸਦੇ ਨੇ, ਗੈਰਤ ਨਹੀਂ ਰਹੀ ਅੰਦਰ, ਧਰਮ ਦਾ ਪਿਆਰ ਨਹੀਂ ਰਿਹਾ, ਅਣਖ ਖੰਭ ਲਾ ਕੇ ਉੱਡ ਗਈ। ਜਿਹੜੇ ਅਸੀਂ ਪ੍ਰਸੰਗ ਸੁਣਾਉਂਦੇ ਹਾਂ ਸਟੇਜਾਂ ਤੇ ਚਰਖੜੀਆਂ ਤੇ ਚੜੇ ਸ਼ਹਿਬਾਜ਼ ਸਿੰਘ ਸ਼ਬੇਰ ਸਿੰਘ, ਲੋਕ ਕਹਿੰਦੇ ਨੇ ਝੂਠ ਹੈ। ਖੋਪਰ ਲਵਾਏ ਭਾਈ ਤਾਰੂ ਸਿੰਘ ਨੇ, ਬੰਦ ਬੰਦ ਕਟਾਏ ਭਾਈ ਮਨੀ ਸਿੰਘ ਨੇ, ਸਿੱਖੀ ਨਾ ਛੱਡੀ। ਸੁਣਦੇ ਹੋ ਪੜ੍ਹਦੇ ਰੋਜ਼, ਇਹ ਕਿੰਨਾ ਤੇ ਇਤਿਹਾਸ ਲਾਗੂ ਕਿੰਨਾ ਦਾ ਹੈ? ਇਹ ਕਹਿੰਦੇ ਜੀ ਸਿੱਖ ਇਤਿਹਾਸ, ਇਹ ਇਤਿਹਾਸ ਸਿੱਖਾਂ ਨੂੰ ਸੁਣਾਉਣਾ ਚਾਹੀਦਾ ਜਾਂ ਹਿੰਦੂ ਵੀਰਾਂ ਨੂੰ? ਸਿੱਖਾਂ ਨੂੰ, ਤੁਸੀਂ ਸੁਣਦੇ ਰਹੇ ਹੋ ਬਚਪਨ ਤੋਂ। ਪਰ ਪਾਣੀ ਤਾਂ ਪੁੱਠਾ ਭੇਵਾ ਨੂੰ ਭੇਵੇ ਨੂੰ ਜਾ ਰਿਹਾ ਗੰਗਾ ਦਾ, ਫਿਰ ਇਤਿਹਾਸ ਕਿਹਨੂੰ ਸੁਣਾਓਗੇ ਤੁਸੀਂ? ਇੱਕ ਭੇਡਾਂ ਚਾਰਦਾ ਫਿਰਦਾ ਸੀ ਅਜਾਲੀ, ਇੱਕ ਦੋ ਦਿਨਾਂ ਦਾ ਸ਼ੇਰ ਸ਼ੇਰਨੀ ਦਾ ਬੱਚਾ, ਸ਼ੇਰਨੀ ਸੂਈ ਸੀ, ਸ਼ਿਕਾਰ ਲੱਭਣ ਗਈ ਸੀ ਕਿਤੇ, ਉਹ ਭੇਡਾਂ ਚ ਰਲ ਗਿਆ ਸ਼ੇਰ ਦਾ ਬੱਚਾ, ਵਿੱਚੀ ਫਿਰੀ ਗਿਆ, ਉਹੀ ਹਰਕਤਾਂ ਸਿੱਖ ਗਿਆ, ਉਸ ਤਰ੍ਹਾਂ ਹੀ ਮਿਆਂਕਣ ਲੱਗ ਪਿਆ, ਘਾਹ ਖਾਣ ਲੱਗ ਗਿਆ, ਵੱਡਾ ਹੋ ਗਿਆ, ਉਹਦੀ ਮਨੌਤ ਹੀ ਭੇਡ ਹੋ ਗਈ ਆਪਣੇ ਆਪ। ਇੱਕ ਦਿਨ ਕਿਤੇ ਜੰਗਲ ਚ ਸ਼ੇਰ ਗਰਜਿਆ, ਭੇਡਾਂ ਨੇ ਝਾੜਾਂ ਚ ਸਿਰ ਦੇ ਲਏ ਆਪਣੇ, ਉਹਦੇ ਅੰਦਰ ਅਣਖਤਾਂ ਸ਼ੇਰਾਂ ਵਾਲੀ ਸੀ, ਖੜਾ ਰਿਹਾ ਉਹਨੂੰ ਆ ਕੇ ਕਹਿੰਦਾ ਕੌਣ ਹੈ ਤੂੰ? ਕਹਿੰਦਾ ਮੈਂ ਭੇਡ ਹਾਂ। ਉਹ ਕਹਿੰਦਾ ਮੂਰਖਾ ਤੂੰ ਤਾਂ ਸ਼ੇਰ ਹੈ। ਕਹਿੰਦਾ ਨਹੀਂ ਨਹੀਂ ਮੈਂ ਭੇਡ ਹਾਂ। ਸ਼ੇਰ ਕਹਿੰਦਾ ਭੇਡ ਦੇ ਸਿੰਘ ਹੁੰਦੇ ਨੇ, ਤੇਰੇ ਤੇ ਸਿੰਘ ਕੋਈ ਨੀ, ਸ਼ੇਰ ਦੇ ਸਿੰਘ ਨੀ ਨਾ ਹੁੰਦੇ, ਤੇਰੇ ਤਾਂ ਸਿੰਘ ਨੀ ਹਨ। ਕਹਿੰਦਾ ਮੈਂ ਕੋਨਾ ਭੇਡੂ ਹਾਂ। ਤੁਸੀਂ ਕਹਿੰਦੇ ਕਰੋ ਅਸੀਂ ਕੋਨੇ ਸਿੰਘ, ਹਾਂ ਤਾਂ ਸਿੰਘ ਹੀ ਹੋਣਗੇ, ਹਾਂ ਤਾਂ ਸਿੰਘ ਪਰ ਕੋਨੇ ਆ। ਦੋ ਗੱਲਾਂ ਕੋਨਾ ਤੇ ਸਿੰਘ, ਇਹ ਦੁੱਧ ਤੇ ਲੱਸੀ ਇਕੱਠੀ ਕਰਨ ਵਾਲੀ ਗੱਲ ਹੈ। ਜਾਂ ਤਾਂ ਸਿੰਘ ਨਾ ਖਵਾਓ ਤੇ ਜਾਂ ਕੋਨੇ ਨਾ ਖਵਾਓ। ਇਹ ਗੱਲਾਂ ਬੜੀਆਂ ਦੁਖਦਾਈ ਨੇ ਸਿੱਖ ਧਰਮ ਦੀਆਂ, ਗੰਭੀਰ ਮਸਲਾ ਹੈ ਸਿੱਖ ਧਰਮ ਦਾ ਬਹੁਤ। ਕਿਤੇ ਇਕੱਲੇ ਬਹਿ ਕੇ ਮਨ ਚ ਵਿਚਾਰਿਆ, ਉਹ ਕਹਿੰਦਾ ਮੂਰਖਾ ਤੂੰ ਸ਼ੇਰ ਹੈ। ਕਹਿੰਦਾ ਨਹੀਂ ਮੈਂ ਭੇਡ ਹਾਂ। ਹੈ ਤਾਂ ਤੁਸੀਂ ਸ਼ੇਰ ਹੋ ਪਰ ਤੁਹਾਨੂੰ ਸੰਗਤ ਉਹਨਾਂ ਦੀ ਮਿਲ ਗਈ, ਹੁਣ ਤੁਹਾਡੀ ਮਨੌਤ ਇਹੀ ਹੋ ਗਈ। ਕਦੇ ਜਾਗੇ ਗਏ ਅਣਕ ਫਿਰ ਜਦੋਂ ਖੰਡਾ ਖੜਕਿਆ, ਸ਼ੇਰਾਂ ਦੇ ਪੁੱਤ ਤਾਂ ਸ਼ੇਰ ਹੀ ਹੁੰਦੇ ਨੇ, ਫਿਰ ਜਾਗ ਪੈ ਗਈ। ਜਬੈ ਬਾਣ ਲੱਗ ਗਏ ਹੋ ਤਬੈ ਰੋਸ ਜਾਗਿਓ, ਫਿਰ ਜਾਗੇਗਾ ਰੋਸ। ਫਿਰ ਹੁਣ ਤਾਂ ਨੀਵੀਂ ਪਾਉਣੀ ਪੈਂਦੀ ਹੈ ਨਾ, ਫਿਰ ਖਵਾਉਣਾ ਤਾਂ ਪੈਂਦਾ ਹੀ। ਉਹਨੂੰ ਖੂਹ ਤੇ ਲੈ ਗਿਆ, ਖੂਹ ਦੀ ਮਾਉਣ ਤੇ ਲਿਜਾ ਕੇ ਕਹਿੰਦਾ ਖੂਹ ਦੇ ਵਿੱਚ ਦੇਖ ਪਾਣੀ ਦੇ, ਆਪਣੀ ਦੋਵਾਂ ਦੀ ਸ਼ਕਲ ਇੱਕੋ ਜਿਹੀ ਹੈ। ਕਹਿੰਦਾ ਹੂ ਬਹੂ ਇੱਕੋ ਜਿਹੀ। ਕਹਿੰਦਾ ਮੈਂ ਹੁਣ ਮੈਂ ਬੋਲਾਂਗਾ, ਮੇਰੇ ਮਗਰ ਬੋਲੀ। ਗਰਜਿਆ ਸ਼ੇਰ, ਧਰਤੀ ਕੰਬਣ ਲਾਤੀ ਸ਼ੇਰ ਨੇ, ਜਗਾਤੀ ਅਣਖ ਉਹਦੇ ਅੰਦਰ, ਉਹ ਵੀ ਗਰਜਿਆ ਮਗਰ। ਉਹ ਚੱਲ ਕਹਿੰਦਾ ਸ਼ੇਰ ਦਾ ਪੁੱਤ ਹੋ ਕੇ ਭੇਡਾਂ ਚ ਰੜਿਆ ਫਿਰਦਾ ਸੀ। ਪੰਛੀਨ ਮੈਂ ਹੰਸ, ਮਿਰਗ ਰਾਜਨ ਮੈਂ ਸਾਰ ਦੂਲ, ਸਾਰੇ ਜੰਗਲ ਵਿੱਚ ਬੱਬਰ ਸ਼ੇਰ ਪ੍ਰਧਾਨ ਹੈ। ਰਾਗਣ ਮੈਂ ਸ੍ਰੀ ਰਾਗ, ਪਰਸ ਪਖਾਣ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਸਾਰੇ ਰਾਗਾਂ ਤੋਂ ਉੱਤਮ ਰਾਗ ਸ੍ਰੀ ਰਾਗ। ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨ ਵਾਲੇ ਗੁਰਮੁਖ ਬੈਠੇ ਹੋ, ਜਿੱਥੋਂ ਰਾਗਾਂ ਵਿੱਚ ਬਾਣੀ ਉਚਾਰਨੀ ਸ਼ੁਰੂ ਕੀਤੀ ਹੈ, ਕਿਹੜਾ ਰਾਗ ਹੈ ਪਹਿਲਾ? ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਇੱਥੋਂ ਸ਼ੁਰੂ ਕੀਤੀ ਰਾਗਾਂ ਚ ਬਾਣੀ। ਤੇ ਪਹਿਲਾ ਰਾਗ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਵਿੱਚ ਸ੍ਰੀ ਰਾਗ ਲਿਖਿਆ। ਰਾਗਣ ਮੈਂ ਸ੍ਰੀ ਰਾਗ, ਪਰਸ ਪਖਾਣ ਹੈ। ਧਿਆਨਨ ਮੈਂ ਧਿਆਨ, ਅਰ ਗਿਆਨਨ ਮੈਂ ਗਿਆਨ ਗੁਰ। ਪਹਿਲਾਂ ਉਚਾਰਨ ਸ਼ੁੱਧ ਤੇ ਫਿਰ ਦੂਸਰਾ ਵਿਸ਼ਰਾਮ, ਦੋ ਗੱਲਾਂ ਜ਼ਰੂਰੀ ਨੇ ਬਾਣੀ ਪੜ੍ਹਨ ਵਾਲੇ ਵਾਸਤੇ। ਉਚਾਰਨ ਸ਼ੁੱਧ ਕਰੇ ਤੇ ਵਿਸ਼ਰਾਮ, ਜਿੱਥੇ ਰੁਕਣਾ ਅਰਥ ਆਪਣੇ ਆਪ ਹੀ ਹੋ ਜਾਣਗੇ ਬਾਣੀ। ਭਾਈ ਗੁਰਦਾਸ ਜੀ ਕਹਿੰਦੇ ਧਿਆਨਨ ਮੈਂ ਧਿਆਨ ਅਰ ਗਿਆਨਨ ਮੈਂ ਗਿਆਨ ਗੁਰ। ਜੇ ਗਿਆਨ ਲੈਣਾ ਤਾਂ ਪੂਰੇ ਗੁਰੂ ਤੋਂ ਲਈ, ਜੇ ਧਿਆਨ ਧਰਨਾ ਤਾਂ ਗੁਰੂ ਦੇ ਸਰੂਪ ਦਾ, ਸ਼ਬਦ ਦਾ ਗੁਰੂ ਦੇ ਸਰੂਪ ਦਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਮਤ ਕੋਈ ਭਰਮ ਭੁੱਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ। ਭੁੱਲੇ ਕੋ ਗੁਰ ਮਾਰਗ ਪਾਇਆ, ਵਰ ਤਿਆਗ ਹਰ ਭਗਤੀ ਲਾਇਆ। ਭਾਈ ਗੁਰਦਾਸ ਕਹਿੰਦੇ ਧਿਆਨਨ ਮੈਂ ਧਿਆਨ ਅਰ ਗਿਆਨਨ ਮੈਂ ਗਿਆਨ ਗੁਰ। ਸਰਬ ਧਰਮ ਹੈ ਗ੍ਰਿਸਤ ਪ੍ਰਧਾਨ ਹੈ, ਸਾਰੇ ਧਰਮਾਂ ਤੋਂ ਗ੍ਰਿਸਤ ਪ੍ਰਧਾਨ। ਗ੍ਰਿਸਤ ਵੀ ਜਿੱਥੇ ਜੈ ਦਾਤਾਂ ਧੀਆਂ ਮਹਿਲ ਮਾੜੀਆਂ ਇੱਜ਼ਤ ਆਬਰ ਹੋਣੀਆਂ ਜ਼ਰੂਰੀ ਨੇ, ਉੱਥੇ ਗ੍ਰਿਸਤ ਵਿੱਚ ਪੁੱਤਰ ਹੋਣਾ ਜ਼ਰੂਰੀ ਹੈ। ਸਭ ਤੋਂ ਪਿਆਰੀ ਵਸਤੂ ਗ੍ਰਿਸਤ ਵਿੱਚ ਪੁੱਤਰ ਨੂੰ ਆਖਿਆ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਇਸ ਬਚਨ ਦੀ ਸਹਿਤੀ ਭਰਦੇ ਨੇ, ਆਪਾਂ ਨੂੰ ਉਪਦੇਸ਼ ਦਿੰਦੇ ਨੇ। ਗੰਢ ਪਵੈ ਸੰਸਾਰ ਪੁੱਤਰੀ, ਗੰਢ ਪਵੈ, ਗੰਢ ਪਵੈ ਸੰਸਾਰ ਪੁੱਤਰੀ, ਗੰਢ ਪਵੈ, ਗੰਢ ਪਵੈ ਸੰਸਾਰ ਪੁੱਤਰੀ, ਪੁੱਤੀ ਗੰਢ ਪਵੈ ਸੰਸਾਰ, ਪੁੱਤੀ ਗੰਢ ਪਵੈ ਸੰਸਾਰ, ਗੰਢ ਪਵੈ ਸੰਸਾਰ ਪੁੱਤਰੀ, ਗੰਢ ਪਵੈ, ਗੰਢ ਪਵੈ ਸੰਸਾਰ ਪੁੱਤਰੀ, ਗੰਢ ਪਵੈ, ਗੰਢ ਪਵੈ, ਗੰਢ ਪਵੈ ਸੰਸਾਰ। ਗ੍ਰਿਸ਼ਤ ਵਿੱਚ ਸਭ ਤੋਂ ਪਿਆਰੀ ਵਸਤੂ ਪੁੱਤਰ ਨੂੰ ਮੰਨਿਆ ਹੈ। ਇਹ ਸੂਬਾ ਜਲੰਧਰ ਇਹਦੀਆਂ ਸੱਤ ਬੇਗਮਾਂ ਨੇ ਪਰ ਇਹਦੇ ਔਲਾਦ ਨਹੀਂ ਹੈ। ਇਹ ਜਲੰਧਰ ਤੋਂ ਚੱਲ ਕੇ ਲਾਹੌਰ ਸਾਈਂ ਮੀਆਂ ਮੀਰ ਜੀ ਕੋਲ ਪਹੁੰਚਿਆ। ਇਸਲਾਮ ਮਤ ਦਾ ਪੀਰ ਸਾਈਂ ਮੀਆਂ ਮੀਰ, ਜਿਹੜਾ ਪਰਮਾਰਥ ਦੀਆਂ ਮੰਜ਼ਲਾਂ ਤੈਅ ਕਰ ਚੁੱਕਾ ਹੈ, ਆਰਫ ਹੋ ਚੁੱਕਾ ਹੈ, ਆਰਫ ਬ੍ਰਹਮ ਗਿਆਨੀ ਭੇਦ ਪੁਰਸ਼, ਮੰਜ਼ਲੇ ਸ਼ਰੀਅਤ, ਮੰਜ਼ਲੇ ਤਰੀਕਤ, ਮੰਜ਼ਲੇ ਹਕੀਕਤ, ਮੰਜ਼ਲੇ ਮਾਰਫਤ, ਪਰਮਾਰਥ ਦੀਆਂ ਚਾਰ ਮੰਜ਼ਲਾਂ। ਇਹ ਚਾਰੇ ਮੰਜ਼ਲਾਂ ਤੈਅ ਕਰ ਚੁੱਕਾ ਹੈ ਸਾਈਂ ਮੀਆਂ ਮੀਰ। ਦੇਖੋ ਕਿੱਡੇ ਦੂਰ ਅੰਦੇਸ਼ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਕੋਈ ਬ੍ਰਹਮ ਗਿਆਨੀ ਕਰਕੇ ਸਾਈਂ ਮੀਆਂ ਮੀਰ ਜੀ ਤੋਂ ਨੀਂਹ ਪੱਥਰ ਨਹੀਂ ਰਖਾਇਆ। ਬ੍ਰਹਮ ਗਿਆਨੀ ਤਾਂ ਬਾਬਾ ਬੁੱਢਾ ਸਾਹਿਬ ਵੀ ਹੈਗੇ ਨੇ, ਭਾਈ ਗੁਰਦਾਸ ਵੀ ਬ੍ਰਹਮ ਗਿਆਨੀ ਨੇ, ਭਾਈ ਬਿਧੀ ਚੰਦ ਜੀ, ਬੜੇ ਹੋਰ ਬ੍ਰਹਮ ਗਿਆਨੀ ਨੇ, ਪਰ ਸਾਂਝੀ ਵਾਲਤਾ ਦਾ ਪ੍ਰਤੀਕ ਗੁਰੂ ਨਾਨਕ ਦਾ ਘਰ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਗੇ, ਜੇ ਹਿੰਦੂ ਵੀਰ ਆਖਣ ਅਸੀਂ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ, ਨਹੀਂ ਮੰਨਦੇ ਨਾ ਮੰਨੋ, ਪਰ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਕਹਿੰਦਾ ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ, ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੇ। ਨਹੀਂ ਮੰਨਦਾ ਨਾ ਮੰਨ, ਤੇਰੇ ਤੋਂ ਮਨਾ ਕੇ ਗੁਰੂ ਗ੍ਰੰਥ ਸਾਹਿਬ ਨੇ ਕੀ ਲੈਣਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਰਾਮ ਨੂੰ ਜਪਣ ਵਾਲਿਆ ਵੀਰਾ, ਰਾਮ 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 ਜਪਦੇ ਜਿੰਨਾ ਚਿਰ ਤੇਰੇ ਹਿਰਦੇ ਚ ਨਹੀਂ ਰਾਮ ਵਸਦਾ, ਓਨਾ ਚਿਰ ਪ੍ਰਾਪਤੀ ਨਹੀਂ ਹੋਣੀ। ਹੁਣ ਸਿੱਖ ਤਾਂ ਰਾਮ ਰਾਮ ਜਪਦੇ ਨੀ ਬਈ, ਤੇ ਤੁਸੀਂ ਬੈਠੇ ਹੋ ਹਿੰਦੂ ਵੀਰ, ਰਾਮ ਰਾਮ ਤਾਂ ਜਪਣਾ ਹਿੰਦੂ ਵੀਰਾਂ ਨੂੰ ਉਪਦੇਸ਼। ਗੁਰਸਿੱਖ ਤਾਂ ਵਾਹਿਗੁਰੂ ਗੁਰਮੰਤਰ ਜਪਦੇ ਨੇ, ਮੂਲ ਮੰਤਰ ਜਪਦੇ ਨੇ, ਇੱਦਾਂ ਜਾਪ ਤਾਂ ਰਾਮ ਰਾਮ ਦਾ ਹਿੰਦੂ ਵੀਰ ਕਰਦੇ, ਤੇ ਗੁਰੂ ਗ੍ਰੰਥ ਸਾਹਿਬ ਬਾਰੇ ਕਹਿੰਦੇ ਨੇ ਰਾਮ ਰਾਮ ਸਭ ਕੋ ਕਹੇ, ਸਾਰੇ ਜ਼ਬਾਨ ਤੋਂ ਰਾਮ ਰਾਮ ਕਹਿੰਦੇ ਨੇ, ਜਿੰਨਾ ਚਿਰ ਉਹਦੇ ਹਿਰਦੇ ਚ ਰਾਮ ਨਹੀਂ ਵਸਦਾ ਜਪਦਿਆਂ ਜਪਦਿਆਂ, ਓਨਾ ਚਿਰ ਉਹਨੂੰ ਪ੍ਰਾਪਤੀ ਨਹੀਂ ਹੋਣੀ। ਨਹੀਂ ਮੰਨਦਾ ਨਾ ਮੰਨ, ਪਰ ਸਾਡਾ ਗੁਰੂ ਤੈਨੂੰ ਉਪਦੇਸ਼ ਕਰਦਾ। 1600 ਵਾਰੀ ਰਾਮ ਸ਼ਬਦ ਹੁੰਦਾ ਗੁਰੂ ਗ੍ਰੰਥ ਸਾਹਿਬ ਵਿੱਚ, ਵਾਹਿਗੁਰੂ ਕੇਵਲ 13 ਵਾਰੀ ਆਉਂਦਾ। ਇਹ ਸਾਂਝਾ ਗੁਰੂ ਹੈ ਸਭ ਦਾ। ਜੇ ਕੋਈ ਮੁਸਲਮਾਨ ਆਖਿਆ ਸੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ, ਬਿਨਾਂ ਸ਼ੱਕ ਨਾ ਮੰਨਣ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੇ ਤੂੰ ਸਲਾਮ ਮਤ ਜੰਮਿਆ ਹੈ, ਓਏ ਤੇਰਾ ਧਰਮ ਹੈ ਤੂੰ 5 ਵਕਤ ਮਸੀਤ ਚ ਨਮਾਜ਼ ਪੜਨ ਜਾਇਆ ਕਰ। ਗੁਰੂ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ, ਤੇ ਵਿਦੇਸ਼ ਮੁਸਲਮਾਨ ਵੀਰ ਨੇ ਕਹਿੰਦੇ ਨੇ ਫਰੀਦਾ ਬੇ ਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਦੀ ਚੱਲਣ ਆਇਆ 5 ਵਕਤ ਮਸੀਤ। ਸਾਨੂੰ ਤਾਂ ਹੁਕਮ ਹੀ ਨੀ ਮਸੀਤ ਜਾਣ ਦਾ, ਮਸੀਤ ਤਾਂ ਮੁਸਲਮਾਨ ਵੀਰ ਜਾਂਦੇ ਨੇ। ਦੇਖੋ ਮੁਸਲਮਾਨ ਵੀਰ ਨੂੰ ਵੀ ਗੁਰੂ ਗ੍ਰੰਥ ਸਾਹਿਬ ਉਪਦੇਸ਼ ਦਿੰਦੇ, ਤੇ ਸਿੱਖ ਨੂੰ ਵੀ ਕਹਿੰਦੇ ਨੇ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਮ। ਉਪਦੇਸ਼ ਸਾਰੀ ਦੁਨੀਆਂ ਨੂੰ ਸਾਂਝਾ ਗੁਰੂ ਗ੍ਰੰਥ ਸਾਹਿਬ ਦਾ, ਲੰਗਰ ਗੁਰੂ ਕਾ ਸਾਂਝਾ ਗੁਰੂ ਨਾਨਕ ਦੇ ਘਰ ਦਾ। ਕੋਈ ਸਿੱਖ ਆਵੇ, ਹਿੰਦੂ ਆਵੇ, ਮੁਸਲਮਾਨ, ਸਾਈ, ਜੈਨੀ, ਬੋਧੀ, ਜੰਗਮ ਸਰੇਵੜਾ, ਊਚ ਨੀਚ ਕੋਈ ਆ ਜਾਵੇ, ਕਿਸੇ ਨੇ ਪੁੱਛਿਆ ਪੰਗਤ ਚ ਬੈਠੇ ਨੂੰ ਕੌਣ ਹੈ ਬਾਈ ਤੇਰਾ ਧਰਮ ਕੀ। ਪੰਗਤ ਇੱਕ, ਸੰਗਤ ਇੱਕ, ਉਪਦੇਸ਼ ਇੱਕ, ਇੱਥੇ ਵਿਤਕਰਾ ਕਿਸੇ ਨਾਲ ਨਹੀਂ ਹੈ। ਇੱਥੇ ਤਾਂ ਉਪਦੇਸ਼ ਇਹੀ ਹੈ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਇੱਕ ਅਕਾਲ ਪੁਰਖ ਪਰਮੇਸ਼ਰ ਆਪਣਾ ਸਾਰਿਆਂ ਦਾ ਪਿਤਾ, ਅਸੀਂ ਉਹਦੇ ਪੁੱਤਰ ਹਾਂ। ਪਰ ਦੇਖੋ ਆਪਣੇ ਚ ਕਿਵੇਂ ਮਜ਼ਬਾਂ ਝਗੜੇ ਪਾ ਕੇ, ਕਿਵੇਂ ਪਰਜਾ ਨੂੰ ਨਿਚੋੜ ਨਿਚੋੜ ਕੇ ਖੂਨ ਪੀ ਰਹੇ ਨੇ, ਝਗੜੇ ਕਰਾ ਕੇ ਸਮਾਜ ਦੇ, ਧਰਮਾਂ ਦੇ ਝਗੜੇ, ਧਰਮਾਂ ਦੇ ਝਗੜੇ ਨੀ ਇਹਨਾਂ ਦੇ, ਆਪਣੇ ਝਗੜੇ ਪਾਏ। ਇਸ ਕਰਕੇ ਸਾਈਂ ਮੀਆਂ ਮੀਰ ਤੋਂ ਨੀਂਹ ਪੱਥਰ ਕਾਇਆ ਹਰਿਮੰਦਰ ਸਾਹਿਬ ਦਾ, ਕਿ ਸਾਰੀ ਦੁਨੀਆਂ ਦਾ, ਸਾਰੇ ਸੰਸਾਰ ਦਾ ਸਥਾਨ ਹੈ,
ਕੋਈ ਆਵੇ ਦਰਸ਼ਨ ਕਰੇ, ਇਸ਼ਨਾਨ ਕਰੇ, ਲੰਗਰ ਛਕੇ, ਇੱਥੇ ਕੋਈ ਵਿਤਕਰਾ ਨਹੀਂ ਕਿਸੇ ਨਾਲ। ਸਤਸੰਗ ਜੀ ਜਿਹੜੇ ਰੱਬ ਵਿੱਚ ਮਿਲੇ ਹੋਏ ਰੱਬ ਦੇ ਪਿਆਰੇ, ਉਹਨਾਂ ਦਾ ਕੋਈ ਮਜ਼ਹਬ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ। ਜਿੰਨੀਆਂ ਨਦੀਆਂ ਨੇ ਸਮੁੰਦਰ ਚ ਪੈ ਗਈਆਂ, ਸਮੁੰਦਰ ਰੂਪ ਹੋ ਗਏ। ਇਹ ਪੀਰ ਭਿਖਮ ਸ਼ਾਹ ਠਸਕੇ ਦੇ ਰਹਿਣ ਵਾਲਾ ਘੜਾਮ ਆਇਆ ਹੋਇਆ, ਕਲਗੀਧਰ ਪਾਤਸ਼ਾਹ ਦਾ ਅਵਤਾਰ ਸ੍ਰੀ ਪਟਨਾ ਸਾਹਿਬ ਹੋਇਆ, ਜਿੱਦਣ ਪੀਰ ਭਿਖਮ ਸ਼ਾਹ ਨੇ ਚੜ੍ਹਦੇ ਪਾਸੇ ਨੂੰ ਮੂੰਹ ਕਰਕੇ ਨਮਾਜ਼ ਪੜ੍ਹੀ। ਜਦ ਮਰੀਦਾਂ ਨੇ ਪੁੱਛਿਆ, ਪੀਰ ਸਾਈ ਇਹ ਸ਼ਰਤ ਉਲਟ ਸ਼ਿਵ ਦੇ ਪਾਸੇ ਨੂੰ ਮੂੰਹ ਕਰਕੇ ਨਮਾਜ਼ ਪੜ੍ਹਨੀ ਸੀ? ਪੀਰ ਭਿਖਮ ਸ਼ਾਹ ਕਹਿੰਦਾ, ਮਰੀਦੋ ਓਏ ਜਿਹੜੇ ਖੁਦਾ ਨੂੰ ਸ਼ਿਵ ਦੇ ਪਾਸੇ ਮੂੰਹ ਕਰਕੇ ਨਮਾਜ਼ ਸੁਣਾਉਂਦੇ ਹੋ, ਅੱਜ ਉਹ ਚੜ੍ਹਦੇ ਪਾਸੇ ਮਨੁੱਖੀ ਜਾਮਾ ਧਾਰ ਕੇ ਆ ਗਿਆ। ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੂੰ ਖੁਦਾ ਦਾ ਨੂਰ ਕਹਿਣ ਵਾਲਾ ਪੀਰ ਭਿਖਮ ਸ਼ਾਹ ਸਲਾਮਤ ਦਾ ਆਪਾਂ ਅਜੇ ਤੱਕ ਨਹੀਂ ਮੰਨਿਆ। ਪੀਰ ਬੁੱਧੂ ਸ਼ਾਹ ਸੰਢੌਰੇ ਵਾਲਾ, ਇਹਨੂੰ ਪਤਾ ਲੱਗਿਆ ਮਹਾਰਾਜ ਪਾਉਂਟਾ ਸਾਹਿਬ ਆਏ ਨੇ, ਆਪਣੇ ਮਰੀਦਾਂ ਨਾਲ ਦਰਸ਼ਨ ਕਰਨ ਆਇਆ, ਖੜਾ ਅੱਗੇ ਥੋੜੀ ਦੂਰ, ਨਮਸਕਾਰ ਨਹੀਂ ਕਰ ਰਿਹਾ, ਖੜਾ ਹੈ। ਕਿਉਂ? ਸ਼ਰ੍ਹਾਂ ਦਾ ਅੱਗੇ ਬੰਧਨ, ਘੁੰਡ ਹੈ ਸ਼ਰ੍ਹਾਂ ਦਾ। ਮਰੀਦ ਆਖਣਗੇ, ਸਤਿਗੁਰਾਂ ਦੀ 17-18 ਸਾਲ ਉਮਰ, ਸਿਆਣੀ ਉਮਰ ਦਾ ਪੀਰ ਬੁੱਧੂ ਸ਼ਾਹ ਜਾ ਕੇ ਮੱਥਾ ਟੇਕਦਾ, ਗੁਰੂ ਵੱਡਾ, ਫਿਰ ਪੀਰ ਛੋਟਾ। ਸਤਸੰਗ ਜੀ ਜੋੜੇ ਆਪਾਂ ਨੂੰ ਵੀ ਇਹ ਗੱਲ ਨਹੀਂ ਝਾੜਨ ਦਿੰਦੀ ਸੰਗਤ ਦੇ, ਆ ਦੇਖੋ ਜੀ ਕਿੱਡਾ ਵੱਡਾ ਸਰਦਾਰ, ਇੰਨੀਆਂ ਜ਼ਮੀਨ ਜਾਇਦਾਦਾਂ ਦਾ ਮਾਲਕ, ਤੇ ਜੋੜੇ ਝਾੜਦਾ ਫਿਰ ਸੰਗਤ ਨਹੀਂ ਭਾਂਡੇ ਮਾਂਜਣ ਦੇਗਾ ਤੈਨੂੰ ਇਹ ਜਿਹੜੀਆਂ ਘਰ। ਪਰ ਜਿੱਦਣ ਆਇਆ ਸੀ ਤੇਰਾ ਬਦਨ ਤਾਂ ਨੰਗਾ ਸੀ, ਜਾਏਗਾ ਤੇਰੇ ਨੰਗੇ ਪੈਰ ਤੇ ਖੁੱਲੇ ਹੱਥ ਹੋਣਗੇ, ਕਾਹਦਾ ਮਾਣ ਕਰਦਾ ਇੱਥੇ? ਇਹੀ ਹੰਕਾਰ ਹੈ ਜਿਹੜਾ ਤੇਰਾ ਰੱਬ ਤੋਂ ਦੂਰ ਲੈ ਕੇ ਤੈਨੂੰ ਝਾੜੂ ਨੀ ਫੜਨ ਦਿੰਦਾ। ਦੇਖੋ ਜੀ ਘਾਟਾ ਕੋਈ ਨੀ, ਸੁਕਰ ਪੱਥਰ ਲੱਗੇ ਨੇ ਤੇ ਝਾੜੂ ਮਾਰਦਾ ਫਿਰਦਾ, ਗੁਰ ਨਹੀਂ ਮਾਰ ਸਕਦੇ। ਰੱਬ ਤੋਂ ਦੂਰ ਜਾਣ ਵਾਲੀ ਕਿਹੜੀ ਚੀਜ਼ ਹੈ? ਆਪਾਂ ਜਿਹੜੀ ਕੰਧ ਬਣੀ ਹੈ ਉਹ ਹੰਕਾਰ ਹੈ। ਪਰਮਾਤਮਾ ਤਾਂ ਤੇਰੇ ਹੱਥਾਂ ਪੈਰਾਂ ਤੋਂ ਨੇੜੇ ਹੈ, ਪਰ ਉਹ ਹੰਕਾਰ ਤੇਰਾ ਮਿਲ ਨਹੀਂ ਦਿੰਦਾ। ਗਰੀਬ ਜਾਣ ਜਿੰਨਾ ਲੋੜ ਹੈ ਸਾਨੂੰ ਘੱਟ ਹੈ, ਕਿਉਂ ਨੀ ਗੁਰਦੁਆਰੇ ਤੁਰੇ ਫਿਰੀ ਰੋਜ਼ ਹੀ ਜਾ ਕੇ ਉੱਥੇ ਸਿਆਣਾ ਬਣਾ ਬੀਬਾ ਦਾੜਾ ਝਾੜੂ ਫੜਿਆ ਹੁੰਦਾ ਇਹਨੇ, ਹੈ ਨਾ? ਇਹ ਬਿਮਾਰੀ ਜਿਹੜੀ ਨਹੀਂ ਤੈਨੂੰ ਝਾੜੂ ਮਾਰਨ, ਭਾਂਡੇ ਨਹੀਂ ਮਾਰਨ, ਟੋਕਰੀ ਚੁੱਕ ਲਵੇ ਜਾ ਕੇ ਬੀਬਾ ਸਿਆਣਾ ਐਡਾ ਅਮੀਰ ਬੰਦਾ ਤੇ ਟੋਕਰੀ ਢੋਂਦਾ ਪਿਆ। ਇਹੀ ਹੰਕਾਰ ਹੈ ਜਿਹੜਾ ਤੈਨੂੰ ਰੱਬ ਤੋਂ ਉੱਪਰਾਂ ਲਈ। ਫਿਰ ਇੱਥੇ ਜੋੜੇ ਝਾੜਨ ਵਾਲਿਆਂ ਨੂੰ ਰਾਜ, ਟੋਕਰੀ ਢੋਣ ਵਾਲੇ ਨੂੰ ਦੇਖੋ ਕੀ ਪ੍ਰਾਪਤ ਹੋਣਾ, ਇਹੀ ਵਿਚਾਰ ਚੱਲ ਰਹੇ। ਖੜਾ ਪੀਰ ਬੁੱਧੂ ਸ਼ਾਹ ਮਨ ਚ ਇੱਛਾ ਲੈ ਕੇ ਆਇਆ ਕਿ ਮੇਰਾ ਅਵਰਨ ਦਾ ਪਰਦਾ ਲਾ ਦੇਣ ਗੁਰੂ। ਤਿੰਨ ਪਰਦੇ ਨੇ ਆਪਣੇ ਮਨ ਅੱਗੇ, ਮਲ, ਵਿਕਸ਼ੇਪ ਤੇ ਅਵਰਨ। ਮਲ ਤੇ ਵਿਕਸ਼ੇਪ ਸਿੱਖ ਨੇ ਦੂਰ ਕਰਨੇ, ਅਵਰਨ ਗੁਰੂ ਨੇ ਦੂਰ ਕਰਨਾ। ਅਵਰਨ ਦਾ ਪਰਦਾ ਭਰਮ ਹੈ, ਅਜੇ ਭੇਦ ਨਹੀਂ ਹੋਇਆ। ਪਾਣੀ ਦਾ ਘੜਾ ਸਮੁੰਦਰ ਵਿੱਚ ਰੱਖਿਆ, ਅੰਦਰ ਬਾਹਰ ਪਾਣੀ ਹੈ, ਪਰ ਖੱਪਰ ਨੀ ਫੁੱਟਿਆ, ਅਜੇ ਮਿਲਾਪ ਨਹੀਂ ਹੋਇਆ। ਚਾਹੁੰਦਾ ਕਿ ਮੇਰਾ ਅਵਰਨ ਲਾ ਦੇਣ, ਪਰ ਸ਼ਰ੍ਹਾਂ ਦਾ ਘੁੰਡ ਕੱਢਿਆ। ਕੀ ਆਖਣਗੇ? ਮਰੀਦ ਛੋਟਾ, ਪੀਰ ਛੋਟਾ। ਮਰੀਦ ਆਖਣਗੇ ਲੈ ਪੀਰ ਨੇ ਜਾ ਕੇ ਮੱਥਾ ਟੇਕਿਆ ਸਤਿਗੁਰਾਂ ਨੂੰ, ਖੜਾ ਸਤਿਗੁਰਾਂ ਨੇ ਤੀਰ ਮਾਰਿਆ ਆਪਣੇ ਪਵਿੱਤਰ ਨੇਤਰਾਂ ਦਾ। ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ। ਮਹਾਰਾਜ ਕਹਿੰਦੇ, ਪੀਰ ਬੁੱਧੂ ਸ਼ਾਹ ਹੋਏ ਜਿਹੜੀ ਵਸਤੂ ਲੈਣ ਆਇਆ ਤਾਂ ਮਿਲੇਗੀ, ਘੁੰਡ ਲਾ ਕੇ ਨੱਚ ਫਿਰ ਇੱਥੇ। ਐਵੇਂ ਥੋੜਾ ਪੁੱਤਰ ਸ਼ਹੀਦ ਕਰਾਏ ਸੀ ਪੀਰ ਬੁੱਧੂ ਸ਼ਾਹ ਨੇ, ਤੂੰ ਤਾਂ ਨਹਾਉਣ ਤੋਂ ਡਰਦਾ ਅੰਮ੍ਰਿਤ ਨੀ ਛਕਦਾ, ਪੁੱਤਰ ਸ਼ਹੀਦ ਕਰਾਉਣ ਦੀ ਗੱਲ ਸੁਣਦੇ ਫਿਰ। ਨਹਾਉਣਾ ਪਏਗਾ ਜੀ, ਕਿਰਪਾਨ ਪਾ ਕੇ ਹੁਣ ਚੰਗੀ ਲੱਗੇਗੀ, ਪਰਸਨੈਲਿਟੀ ਖਰਾਬ ਹੋ ਜਾਣੀ। ਜਿੱਦਣ ਲੱਕੜਾਂ ਦੇ ਢੇਰ ਤੇ ਰੱਖਿਆ ਨਾ ਪਰਸਨੈਲਿਟੀ, ਤਾਂ ਉਦਣ ਬਣਨੀ ਹੈ। ਤੈਨੂੰ ਦਿਨ ਨੀ ਯਾਦ ਹੈ, ਚੰਗੀ ਲੱਗੀ ਸਾਡੇ ਨੂੰ ਗਾਤਰੇ ਪਾਈ, ਹੁਣ ਕੱਲ ਨੂੰ ਚੰਗੀ ਲੱਗਦੀ ਤੇ। ਮਹਾਰਾਜ ਕਹਿੰਦੇ ਨੱਚ ਪੀਰ ਬੁੱਧੂ ਸ਼ਾਹ ਚ, ਜੇ ਵਸਤੂ ਲੈਣੀ ਸਾ ਸਜੇ ਪੀਰ ਬੁੱਧੂ ਸ਼ਾਹ ਨੱਚਿਆ ਕਲਗੀਧਰ ਪਾਤਸ਼ਾਹ ਦੇ ਅੱਗੇ, ਫਿਰ ਲਾ ਤਾ ਕੁੰਡ ਸ਼ਰਦ। ਉਹ ਜਿਹੜੇ ਮਰੀਦਾਂ ਨੇ ਮਾੜਾ ਆਖਣਾ ਆਖ ਲੈਣ, ਕੀ ਵਿਗਾੜ ਲੈਣਗੇ ਮੇਰੇ। ਨੱਚਣ ਲੱਗ ਗਿਆ ਕਲਗੀਧਰ ਪਾਤਸ਼ਾਹ ਦੇ ਅੱਗੇ ਪੀਰ ਬੁੱਧੂ ਸ਼ਾਹ। ਮਹਾਰਾਜ ਕਹਿੰਦੇ ਆ ਜਾ ਪੀਰ, ਲਾ ਤਾ ਭਰਮ ਦਾ ਪੜਦਾ, ਪ੍ਰਕਾਸ਼ ਕਰ ਤੰਦਰ। ਐਵੇਂ ਥੋੜਾ ਕਿਤੇ ਪੁੱਤਰ ਲੈ ਕੇ ਆ ਗਿਆ ਸੀ ਭੰਗਾਣੀ ਦੇ ਯੁੱਧ ਸ਼ਹੀਦ ਕਰਾਉਣ, ਕੁਛ ਮਿਲਿਆ ਸੀ ਮਹਾਰਾਜ ਤੁਹਾਨੂੰ, ਤੇ ਤੁਸੀਂ ਕਹਿੰਦੇ ਹੋ ਅਜੇ ਸਾਡਾ ਮਨ ਨਹੀਂ ਮੰਨਦਾ, ਅਮਰ ਅਜੇ ਸੋਝੀ ਨਹੀਂ ਆਈ ਨਾ, ਤਾਂ ਕਰਕੇ ਦੂਰ ਫਿਰ। ਪੀਰ ਬੁੱਧੂ ਸ਼ਾਹ, ਪੀਰ ਭਿਖਮ ਸ਼ਾਹ, ਇਹ ਪਹੁੰਚੇ ਪੀਰ ਹੋਏ ਨੇ ਸਾਧ ਸੰਗਤ। ਸਾਈਂ ਮੀਆਂ ਮੀਰ ਇਹਨੂੰ ਜਾ ਕੇ ਬੇਨਤੀ ਕੀਤੀ, ਜਲੰਧਰ ਦੇ ਸੂਬੇ ਨੇ, ਪੀਰ ਸਾਈ ਤੁਹਾਡੀ ਖੁਦਾ ਦੇ ਘਰ ਪਹੁੰਚ ਹੈ, ਤੁਹਾਡੀ ਸੁਣਦਾ ਪਰਮਾਤਮਾ। ਜਹਾਂਗੀਰ ਬਾਦਸ਼ਾਹ ਨੇ ਵੀ ਬੇਨਤੀ ਕੀਤੀ ਸੀ, ਸਾਈ ਮੀਆਂ ਮੀਰ ਜੀ ਅਸੀਂ ਤੁਹਾਡੇ ਦਰਸ਼ਨ ਕਰਨ ਆਉਂਦੇ ਹਾਂ, ਤੁਸੀਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਜਾਂਦੇ ਹੋ, ਤੁਸੀਂ ਇੰਨੇ ਪਹੁੰਚੇ ਪੀਰ ਹੋਏ ਇਸਲਾਮ ਮਤ ਦੇ, ਤੇ ਜਾ ਕੇ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਦੇ ਹੋ, ਕੀ ਗੱਲ? ਸਾਈ ਮੀਆਂ ਮੀਰ ਕਹਿੰਦੇ ਬਾਦਸ਼ਾਹ ਜਹਾਂਗੀਰ, ਜਦੋਂ ਅਸੀਂ ਸਵੇਰੇ ਸੁਰਤ ਨਾਲ ਖੁਦਾ ਦੇ ਘਰ ਜਾਂਦੇ ਹਾਂ, ਛੇਵੇਂ ਪਾਤਸ਼ਾਹ ਅਕਾਲ ਪੁਰਖ ਦੇ ਦਰ ਅੱਗੇ ਖੜੇ ਹੁੰਦੇ ਨੇ, ਜੇ ਹੁਕਮ ਕਰਨ ਤਾਂ ਸਾਨੂੰ ਦਰਸ਼ਨ ਹੁੰਦੇ ਨੇ, ਤਾਂ ਦਰਸ਼ਨ ਨਹੀਂ ਹੁੰਦੇ, ਇਹਨਾਂ ਦੀ ਪਹੁੰਚ ਹੈ ਉਸ ਘਰ, ਤਾਂ ਮੈਂ ਇਹਨਾਂ ਦੇ ਦਰਸ਼ਨ ਕਰਨ ਜਾਂਦਾ। ਸਭ ਤੋਂ ਵੱਡਾ ਸਤਿਗੁਰ ਨਾਨਕ, ਐਵੇਂ ਥੋੜਾ ਆਖਿਆ ਮਾਰਨੇ ਵੀ ਸਭ ਤੋਂ ਵੱਡਾ ਇਹ ਘਰ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰ, ਕੋਟ 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 ਲੱਖ ਧਾਵੈ ਇੱਕ ਤਿਲ ਤਾਂ ਕਾ ਮਹਿਲ ਨਾ। ਇਹ ਉਹ ਘਰ ਚ ਆਪਾਂ ਬੈਠੇ ਹਾਂ ਜਿਹੜਾ ਅਤ ਉੱਚਾ, ਇਹ ਤਾਂ ਤੁਸੀਂ ਸਟੇਜ ਆਦਿ ਉੱਚੀ ਬਣਾਈਏ ਇਸ ਕਰਕੇ ਨੀ ਆਖਿਆ, ਇਹ ਦਰ ਦੀ ਸੋਭਾ ਹੀ ਉੱਚੀ ਸਭ। ਸਾਈ ਮੀਆਂ ਮੀਰ ਨੂੰ ਜਾ ਕੇ ਬੇਨਤੀ ਕੀਤੀ ਸੂਬੇ ਜਲੰਧਰ ਨੇ ਕਿ ਪੀਰ ਸਾਈ ਤੁਹਾਡੀ ਖੁਦਾ ਦੇ ਘਰ ਪਹੁੰਚ ਹੈ, ਜਾਂਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ, ਜੋ ਉਹ ਕਰੈ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ, ਤਿਨਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪੁਰਤ। ਤੁਹਾਡੀ ਪਹੁੰਚ ਹੈ ਉਸ ਘਰ, ਦੁਆ ਕਰੋ ਖੁਦਾ ਦੇ ਅੱਗੇ ਪਰਮਾਤਮਾ ਮੈਨੂੰ ਪੁੱਤਰ ਬਖਸ਼ੋ। ਸਾਈ ਮੀਆਂ ਮੀਰ ਨੇ ਨੇਤਰ ਬੰਦ ਕੀਤੇ, ਦੇਖਿਆ ਸਾਈ ਮੀਆਂ ਮੀਰ ਕਹਿੰਦੇ ਸੂਬਾ ਜਲੰਧਰ, ਤੇਰੇ ਕਰਮਾਂ ਚ ਖੁਦਾ ਨੇ ਪੁੱਤਰ ਨਹੀਂ ਲਿਖਿਆ, ਹੈ ਨੀ ਤੇਰੇ ਕਰਮਾਂ ਚ। ਹੁਣ ਸੱਤ ਬੇਗਮਾਂ ਨਾਲ ਇਹ ਲਕਾਰ ਵਾਪਸ ਲਾਹੌਰ ਤੋਂ ਮੁੜਿਆ ਆਉਂਦਾ, ਬੜਾ ਉਦਾਸ ਗੰਭੀਰ ਗਮਗੀਨ ਹੋਇਆ, ਅੰਮ੍ਰਿਤਸਰ ਦੇ ਕੋਲ ਪਹੁੰਚ ਗਿਆ। ਇਹਦੀ ਛੋਟੀ ਬੇਗਮ ਕਹਿੰਦੀ ਸੂਬਾ ਜਲੰਧਰ, ਇੱਥੇ ਗੁਰੂ ਨਾਨਕ ਦੀ ਪੰਜਵੀਂ ਜੋਤ, ਪੰਜਵਾਂ ਗੁਰੂ ਨਾਨਕ, ਜੇ ਤੁਸੀਂ ਕਹੋ ਤਾਂ ਆਪਾਂ ਉਹਨਾਂ ਦੇ ਦੀਦਾਰ ਕਰ ਚੱਲੀਏ। ਸੂਬਾ ਜਲੰਧਰ ਕਹਿੰਦਾ ਹੁਣ ਆਪਾਂ ਲੰਘ ਤਾਂ ਰਹੇ ਹਾਂ ਕੋਲੋਂ, ਚਲੋ ਉਹਨਾਂ ਦੇ ਦੀਦਾਰ ਕਰ ਚੱਲਦੇ ਹਾਂ। ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ, ਜਦੋਂ ਸੱਤ ਬੇਗਮਾਂ ਸਵੈ ਸੂਬਾ ਜਲੰਧਰ ਦਰਸ਼ਨੀ ਡਿਉੜੀ ਚ ਉਤਰਿਆ ਥੱਲੇ, ਬਾਬਾ ਬੁੱਢਾ ਸਾਹਿਬ ਨੇ ਟੋਕਰਾ ਮਿੱਟੀ ਦਾ ਚੁੱਕਿਆ ਹੋਇਆ, ਉੱਚੀ ਉੱਚੀ ਕਹਿੰਦੇ ਆਉਂਦੇ ਨੇ, ਜਿਹੜਾ ਇੱਕ ਟੋਕਰਾ ਸੁੱਟੇਗਾ ਉਹਨੂੰ ਗੁਰੂ ਨਾਨਕ ਦੇ ਘਰੋਂ ਇੱਕ ਦਾਤ ਮਿਲੇਗੀ। ਇਹ ਉਹ ਘਰ ਐਸਾ, ਇੱਕ ਟੋਕਰਾ ਸੁੱਟੇਗਾ ਜਿਹੜਾ ਉਹਨੂੰ ਇੱਕ ਦਾਤ ਮਿਲੇਗੀ ਇਸ ਘਰੋਂ। ਉੱਚੀ ਉੱਚੀ ਹੋਕਾ ਦੇਖ ਕੇ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ, ਸਤਸੰਗ ਜੀ ਉਹੀ ਕਹਿ ਸਕਦਾ ਜਿਹਦੀ ਰੱਬ ਦੇ ਘਰ ਮੰਨੀ ਜਾ। ਐ ਥੋੜਾ ਖੂਹ ਚ ਇੱਟ ਸਿੱਟਤੀ, ਜੇ ਲੱਗ ਗਿਆ ਫਿਰ ਤਾਂ ਤੀਰ, ਨਹੀਂ ਤਾਂ ਫਿਰ ਟੁੱਕਾ ਹੀ ਸਹੀ। ਉਹ ਨੀ ਗੱਲ, ਜਿਨ੍ਹਾਂ ਦੀ ਪਹੁੰਚ ਹੈ ਪੱਥਰ ਤੇ ਲੀਹ ਕੱਢ ਦਿੰਦੇ, ਜਿਨ੍ਹਾਂ ਨੂੰ ਲਿਖ ਕੇ ਦੇ ਦਿੱਤਾ ਨਾ ਜੋਰਸ਼ੀਆਂ ਨੇ ਲਿਖ ਦਿੱਤਾ ਕਿ ਤੇਰੇ ਤਿੰਨ ਜਨਮ ਲਾਦ ਨਹੀਂ ਹੋ ਸਕਦੀ। ਮਹਾਂਪੁਰਸ਼ ਕਹਿੰਦੇ ਜਾਓ ਕਰੋ ਫਿਰ ਗੁਰੂ ਗ੍ਰੰਥ ਦੇ ਗਿਰਦਾਰ। ਜੇ ਕਿਸੇ ਨੂੰ ਸ਼ੰਕਾ ਹੈ ਅਸੀਂ ਦਿਖਾ ਸਕਦੇ ਤਲਕ। ਉਹ ਜੋਤਸ਼ੀ ਕਹਿੰਦੇ ਜੋਤਿਸ਼ ਫੇਲ ਹੋ ਗਈ ਮਰ। ਮਹਾਂਪੁਰਸ਼ ਕਹਿੰਦੇ ਨਹੀਂ ਫੇਲ ਨਹੀਂ ਹੋਈ, ਜੋਤਿਸ਼ ਤੋਂ ਅੱਗੇ ਵੀ ਕੋਈ ਹੈਗਾ ਬਾਤ। ਇਸ ਕਰਕੇ ਇਹ ਸੁਣਿਆ ਸੂਬੇ ਜਲੰਧਰ ਨੇ ਬਾਬਾ ਬੁੱਢਾ ਸਾਹਿਬ ਜੀ ਉੱਚੀ ਉੱਚੀ ਬੋਲ ਕੇ ਕਹਿੰਦੇ ਨੇ ਹੋਕਾ ਦੇ ਕੇ, ਇੱਕ ਟੋਕਰਾ ਜਿਹੜਾ ਸਿੱਟ ਦੇਗਾ ਅੱਜ ਉਹਨੂੰ ਗੁਰੂ ਨਾਨਕ ਦੇ ਘਰੋਂ ਇੱਕ ਦਾਤ ਮਿਲੇਗੀ। ਬੜੀ ਕੀਮਤੀ ਪੁਸ਼ਾਕ ਪਾਈ ਸੀ, ਬੜੇ ਕੀਮਤੀ ਗਲ ਚ ਗਹਿਣੇ ਪਾਏ ਸੀ ਹੱਥਾਂ ਚ, ਕਮਰ ਕਸਾ ਕਰ ਲਿਆ ਸੂਬੇ ਜਲੰਧਰ ਨੇ। ਸਰੋਵਰ ਚੋਂ ਚਾਰ ਟੋਕਰੇ ਸਿੱਟੇ, ਟੋਕਰੇ ਚੋਂ ਬਰੀਕ ਬਰੀਕ ਧੂੜ ਦਾੜੇ ਤੇ ਬਸਤਰਾਂ ਤੇ ਪੈਂਦੀ ਹੈ। ਚਾਰ ਟੋਕਰੇ ਸਿੱਟੇ ਸੂਬੇ ਜਲੰਧਰ। ਛੋਟੀ ਬੇਗਮ ਦੇਖਦੀ ਹੈ ਕਿ ਸੂਬੇ ਨੇ ਚਾਰ ਪੁੱਤਰ ਗੁਰੂ ਨਾਨਕ ਦੇ ਘਰੋਂ ਮੰਗ ਲਏ ਪਰ ਧੀ ਨਹੀਂ ਮੰਗੀ। ਸਤਸੰਗ ਜੀ ਧੀਆਂ ਦੇ ਦੁੱਖ ਦਾ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦੇ ਘਰ ਧੀ ਜੰਮੀ, ਜਿਨ੍ਹਾਂ ਦੇ ਨਹੀਂ ਜੰਮੀ ਉਹ ਕਰੰਟ ਲਾ ਕੇ ਮਾਰਦੇ ਨੇ, ਜ਼ਹਿਰ ਦੇ ਕੇ ਮਾਰਦੇ ਨੇ। ਬੜੇ ਸਾਧਨ ਅੱਜ ਕੱਲ ਹੈਗੇ ਨੇ ਤੁਹਾਡੇ ਕੋਲ। ਜੇ ਧਰਤੀ ਤੇ ਧੀਰਜ ਹੈ ਤਾਂ ਕੇਵਲ ਧੀ ਕਰਕੇ, ਜਿੱਥੇ ਧੀ ਨਹੀਂ ਹੋਏਗੀ ਉੱਥੇ ਧੀਰਜ ਨਹੀਂ ਹੋਏਗੀ। ਇਸ ਕਰਕੇ ਹੁਣ ਆਪਣਾ ਵਿਸ਼ਾ ਨਹੀਂ, ਆਪ ਇਧਰਲੇ ਪਾਸੇ ਜਾਈਏ, ਸਮਾਪਤੀ ਦਾ ਸਮਾਂ ਵੀ ਹੋ ਗਿਆ। ਛੋਟੀ ਬੇਗਮ ਨੇ ਦੇਖਿਆ ਕਿ ਸੂਬੇ ਨੇ ਚਾਰ ਪੁੱਤਰ ਮੰਗੇ ਸਤਿਗੁਰਾਂ ਤੋਂ, ਚਾਰ ਟੋਕਰੇ ਸਿੱਟਣ ਤੋਂ ਸਮਝ ਗਈ ਬੜੇ ਕੀਮਤੀ ਗਹਿਣੇ ਵਸਤਰ ਪਾਏ ਸੀ ਉਹਨੇ ਛੋਟੀ ਬੇਗਮ ਨੇ। ਉਹਨੇ ਜਾ ਕੇ ਟੋਕਰਾ ਚੁੱਕਿਆ, ਮਿੱਟੀ ਦਾ ਭਰਿਆ ਤੇ ਸਿੱਟਿਆ, ਉਹਦੇ ਕੱਪੜਿਆਂ ਤੇ ਬਰੀਕ ਬਰੀਕ ਧੂੜ ਟੋਕਰੇ ਚੋਂ ਪਈ। ਬਾਬਾ ਬੁੱਢਾ ਸਾਹਿਬ ਕਹਿੰਦੇ ਸਾਹਮਣੇ ਬੈਠੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਜਾਓ ਜਾ ਕੇ ਜੋ ਇੱਛਾ ਮੰਗੋ ਬੇਨਤੀ ਕਰੋ। ਆ ਕੇ ਨਮਸਕਾਰ ਕੀਤੀ, ਸੂਬਾ ਜਲੰਧਰ ਤੇਰੇ ਬਸਤਰਾਂ ਤੇ ਗਰਦਾ ਪਿਆ, ਧੂੜ ਪਈ ਹੈ, ਕਿੰਨੇ ਟੋਕਰੇ ਸੁੱਟ ਗਏ? ਸੱਚੇ ਪਾਤਸ਼ਾਹ ਮੈਂ ਚਾਰ ਟੋਕਰੇ ਸੁੱਟੇ। ਚੰਗਾ ਸੂਬਾ ਜਲੰਧਰ, ਗੁਰੂ ਨਾਨਕ ਦੇ ਘਰੋਂ ਤੈਨੂੰ ਚਾਰ ਪੁੱਤਰ ਮਿਲਣਗੇ। ਉਹ ਘਰ ਹੈ, ਇੱਕ ਭਾਂਡਾ ਮਾਂਜਣ ਵਾਲੇ ਨੂੰ ਇੱਥੋਂ ਰਾਜ ਮਿਲਦਾ ਹੈ, ਪਰ ਮਿਲਦਾ ਮਾਂਜ ਕੇ ਹੀ ਹੈ। ਮਤੇ ਤੁਸੀਂ ਆਕੜ ਕੇ ਬੂਹੇ ਕੋਲ ਖਲੋਤੇ ਰਹੋ, ਆ ਕਰੋ ਜੀ ਦਾਸ ਕਿਉਂ ਨੀ ਕਰਦੇ? ਗ੍ਰੰਥੀ ਨੀ ਰੱਖਿਆ ਸਾਡਾ ਤੂੰ? ਤੁਹਾਡਾ ਰੱਖਿਆ ਸੀਰੀ ਹੈ, ਰੱਖੀ ਦਾ ਤਾਂ ਨੌਕਰ ਹੁੰਦਾ, ਗ੍ਰੰਥੀ ਤਾਂ ਤੁਹਾਨੂੰ ਰੱਖਦਾ ਰੋਜ। ਸੱਚੇ ਪਾਤਸ਼ਾਹ ਨਗਰ ਨਿਵਾਸੀਆਂ ਨੇ ਸੁੱਖ ਸ਼ਾਂਤੀ ਬਖਸ਼ੀ, ਚੜ੍ਹਦੀ ਕਲਾ ਰੱਖੀ ਸਾਰੇ ਨਗਰ। ਨਗਰ ਵਾਲੇ ਕਹਿੰਦੇ ਅਸੀਂ ਗ੍ਰੰਥੀ ਰੱਖਿਆ ਹੋਇਆ, ਪੁੱਠੀ ਵਿਚਾਰ। ਗੁਰੂ ਕਹਿੰਦਾ ਜਿਹੜੇ ਤੇਰੇ ਕੰਨ ਚ ਬਾਣੀ ਦੀ ਵਿਚਾਰ, ਬਾਣੀ ਦੀ ਆਵਾਜ਼ ਪਾਉਂਦਾ ਹੈ, ਉਹਦੀ ਕਿਵੇਂ ਸੇਵਾ ਕਰੇ? ਤੈ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ ਕਿਉਂ ਨਾ ਮਰੀਜੈ, ਜੀਅੜਾ ਨਾ ਦੀਜੈ ਜਾਂ ਸੋ ਭਿਆ। ਉਹ ਨੀ ਸੁਣਨੀ, ਹਾਂ ਜੇ ਤੂੰ ਜੇ ਲੈਣਾ ਫਿਰ ਤੈਨੂੰ ਭਾਵੇਂ ਇੱਕ ਬਰਤਨ ਮਾਂਜੇਗਾ ਉਹਦਾ ਮਹਾਤਮ ਤੈਨੂੰ ਮਿਲੇਗਾ, ਤਾਂ ਖਰੀਦ ਕੇ ਨੀ ਰੱਬ ਨੇ, ਫਿਰ ਤਾਂ ਮੀਰ ਲੈ ਜਾਣਗੇ, ਗਰੀਬਾਂ ਨੂੰ ਕੌਣ ਪੁੱਛੇਗਾ ਵਿਚਾਰਿਆਂ ਨੇ? ਉਹ ਤਾਂ ਗਰੀਬ ਨਿਵਾਜ ਹੈ, ਜਿਹੜਾ ਗਰੀਬ ਬਣ ਕੇ ਆਇਆ ਸੱਚੇ ਪਾਤਸ਼ਾਹ ਤੇਰਾ ਸਾ ਕਿਰਪਾ ਕਰ, ਉਹਦੀਆਂ ਝੋਲੀਆਂ ਭਰ ਦੇ। ਸੱਚੇ ਪਾਤਸ਼ਾਹ ਮੈਂ ਚਾਰ ਟੋਕਰੇ ਸਿਟਕਿਆਂ ਮਾਰੇ, ਕਹਿੰਦੇ ਚਾਰ ਪੁੱਤਰ ਮਿਲਣਗੇ ਸੂਬਾ ਜਲੰਧਰ ਤੇ। ਮਾਰੇ ਕਹਿੰਦੇ ਬੇਗਮਾ ਤੇਰੇ ਵਸਤਰਾਂ ਤੇ ਵੀ ਗਰਦਾ ਪਿਆ, ਧੂੜ ਪਈ ਹੈ। ਸੱਚੇ ਪਾਤਸ਼ਾਹ ਮੈਂ ਵੀ ਇੱਕ ਟੋਕਰਾ ਸਿੱਟਿਆ, ਫਿਰ ਤੇਰੀ ਕੀ ਇੱਛਾ? ਸੱਚੇ ਪਾਤਸ਼ਾਹ ਮੈਨੂੰ ਧੀ ਬਖਸ਼ਿਓ ਆਪਣੇ ਘਰੋਂ। ਮਹਾਰਾਜ ਕਹਿੰਦੇ ਚੰਗਾ, ਤੇਰੇ ਘਰ ਫਿਰ ਧੀ ਜਨਮ ਲਈ। ਸਾਧ ਕੀ ਧੂਰ ਮਿੱਟੇ ਅੱਗ ਕੋ। ਸਾਧ ਸਿੰਘ ਜੀ, ਇਹ ਉਹ ਘਰ ਹੈ ਜਿੱਥੇ ਮਾੜੀਆਂ ਤਕਦੀਰਾਂ ਮਿਟ ਕੇ ਸੁਖ ਪ੍ਰਧਾਨ ਹੋ ਜਾਂਦੇ ਨੇ। ਗੁਰੂ ਵਿੱਚ ਤਾਕਤ ਹੈ, ਮੇਟ ਤਾਂ ਰੱਬ ਦੇ ਪਿਆਰੇ ਵੀ ਦਿੰਦੇ ਨੇ ਜੇ ਕਿਤੇ ਮੌਜ ਵਿੱਚ ਆ ਜਾਣ, ਪਰ ਗੁਰੂ ਵਿੱਚ ਸਮਰੱਥਾ ਹੈ, ਉਹ ਮਾੜੇ ਲੇਖ ਮੇਟ ਕੇ ਤੇ ਚੰਗੇ ਲਿਖ ਵੀ ਦਿੰਦਾ। ਜੇ ਨਾ ਨਾ ਲਿਖੇ ਹੋਣ ਤਾਂ ਵੀ ਗੁਰੂ ਲਿਖ ਦਿੰਦੇ। ਇੱਥੇ ਆਉਣ ਦਾ ਐਵੇਂ ਨਾ ਸਮਝੋ ਕਿਤੇ ਵੀ ਐਵੇਂ ਚੱਲ ਆਇਆ, 10 ਵੱਜ ਗਏ ਨੇ, ਜਾਂਦਿਆਂ ਨੂੰ ਅੱਧੀ ਰਾਤ ਹੋ ਜਾਣੀ ਹੈ। ਇੱਥੇ ਇੱਕ ਇੱਕ ਕਦਮ ਸਫਲ ਹੈ, ਇੱਕ ਇੱਕ ਘੜੀ ਦਾ ਸਮਾਂ, ਇੱਕ ਘੜੀ ਆਧੀ ਘੜੀ ਆਧੀ ਹੁਣ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀ ਨੇ ਸੋ ਲਾਭ। ਇਹ ਤਾਂ ਸੰਗਤ ਵਿੱਚ ਆਉਣ ਦਾ ਹੀ ਇੰਨਾ ਮਹੱਤਵ ਹੈ। ਸਵਾਉ ਸਾਧ ਸਿੰਘ ਜੀ, ਇਸ ਤੋਂ ਅੱਗੇ ਫਿਰ ਕੱਲ ਨੂੰ ਜਿਵੇਂ ਗੁਰੂ ਕਿਰਪਾ ਕਰੇ, ਕੱਲ ਦਾ ਇੱਕ ਦੀਵਾਨ ਹੋਰ ਹੈ। ਸੋ ਮਹਾਂਪੁਰਸ਼ਾਂ ਦੇ ਪ੍ਰੇਮ ਸਦਕਾ, ਗੁਰੂ ਗ੍ਰੰਥ ਸਾਹਿਬ ਦੀ ਮਿਹਰ ਸਦਕਾ ਕਿਰਪਾ ਹੋਈ, ਸੰਗਤ ਦੇ ਗੁਰੂ ਕੀ ਸੰਗਤ ਦੇ ਗੁਰੂ ਦੇ ਦਰਸ਼ਨ ਹੋਏ ਨੇ, ਉਪਦੇਸ਼ ਗੁਰੂ ਦਾ। ਮਹਾਂਪੁਰ ਚੌਂਕੀਦਾਰ ਬਣ ਕੇ ਹੁਕਾ ਦਿੰਦੇ, ਸਰਕਾਰ ਦਾ ਹੁਕਮ ਗਲੀਆਂ ਚੌਂਕੀਦਾਰ ਕਹਿੰਦਾ ਹੁੰਦਾ, ਹੁਕਮ ਸਰਕਾਰ ਦਾ ਹੁੰਦਾ ਪਰ ਬੋਲਦਾ ਹੁੰਦਾ ਚੌਂਕੀਦਾਰ। ਮਹਾਂਪੁਰਸ਼ਾਂ ਦਾ ਉਪਦੇਸ਼ ਨਹੀਂ ਹੁੰਦਾ, ਜਿਹੜਾ ਮਹਾਂਪੁਰਸ਼ ਆਪਣਾ ਉਪਦੇਸ਼ ਦੇ ਉਹ ਸੁਣਨਾ ਹੀ ਨਹੀਂ ਚਾਹੀਦਾ। ਜਿਹੜਾ ਆਪ ਗੁਰੂ ਨਾਲ ਜੁੜਿਆ ਤੇ ਗੁਰੂ ਨਾਲ ਜੋੜਦਾ, ਸਤਸੰਗ ਜੀ ਉੱਥੇ ਸਫਲ ਹੈ। ਬੜੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਤੋੜ ਕੇ ਆਪਣੇ ਨਾਲ ਜੋੜਦੇ ਨੇ। ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਤੋਂ ਭਰਾ ਹੋ ਕੇ ਲੰਘ ਜੀ ਜਿਹੜੇ ਤੋੜਦੇ ਨੇ ਗੁਰੂ ਨਾਲੋਂ। ਗੁਰੂ ਨਾਲ ਜੋੜਦਾ ਜਿਹੜਾ, ਆਪ ਜੁੜਿਆ ਤੇ ਜੋੜਦਾ। ਸਵਾਓ ਮਹਾਂਪੁਰਸ਼ ਗੁਰੂ ਦੇ ਉਪਦੇਸ਼ ਦਾ, ਗੁਰੂ ਦੇ ਨਾਮ ਦਾ ਹੋਕਾ ਦੇ ਕੇ ਕਹਿੰਦੇ ਨੇ ਗੁਰੂ ਨਾਲ ਜੁੜੋ, ਗੁਰੂ ਵਾਲੇ ਬਣੋ, ਆਪਣੇ ਜਨਮ ਸਫਲਾ ਕਰੋ। ਜਿਹੜੇ ਅੰਮ੍ਰਿਤਧਾਰੀ ਮਾਈ ਭਾਈ ਸਤਿਕਾਰ ਯੋਗ ਨੇ, ਜਿਨ੍ਹਾਂ ਨੇ ਨਹੀਂ ਛਕਿਆ ਅੰਮ੍ਰਿਤ, ਇੱਥੇ ਨਾਂ ਲਿਖਾਈ ਜਾਓ, ਸੰਗਤ ਹੋਊਗੀ, ਫਿਰ ਇੱਥੇ ਅੰਮ੍ਰਿਤ ਛਕਾਉਣ ਦਾ ਵੀ ਪ੍ਰੋਗਰਾਮ ਰੱਖਿਆ ਜਾਏਗਾ। ਕੱਲ ਦਾ ਇੱਕ ਦੌਰ ਬਾਕੀ ਰਹਿੰਦਾ, ਕੱਲ ਨੂੰ ਮਹਾਂਪੁਰਸ਼ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਵਾਲੇ, ਉਹ ਵੀ ਸੰਗਤਾਂ ਦੇ ਦਰਸ਼ਨ ਕਰਨਗੇ ਤੇ ਸੰਗਤਾਂ ਨੂੰ ਦਰਸ਼ਨ ਦੇਣਗੇ। ਸੰਗਤਾਂ ਦੀਆਂ ਅਰਦਾਸਾਂ ਦੇਹੋ ਸੱਜਣ ਅਸੀਸੜੀਆਂ, ਗੁਰਸਿੱਖਾਂ ਦੀਆਂ ਅਸੀਸਾਂ ਨੇ ਜਿਹੜੀਆਂ ਸੰਗਤ ਦੀਆਂ। ਗੁਰੂ ਤਾਂ ਇੱਕ ਸਿੱਖ ਦੀ ਅਰਦਾਸ ਸੁਣ ਲੈਂਦਾ, ਜਿੱਥੇ ਇੰਨੀ ਸੰਗਤ ਰਲ ਕੇ ਅਰਦਾਸ ਕਰੇ, ਬਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ। ਸੋ ਸੰਗਤਾਂ ਦੀ ਅਰਦਾਸਾਂ ਮੇਰ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ। ਸੋ ਕੱਲ ਨੂੰ ਮਹਾਂਪੁਰਸ਼ ਸੰਗਤਾਂ ਨੂੰ ਦਰਸ਼ਨ ਦੇਣਗੇ, ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਕੱਲ ਨੂੰ ਸਮੇਂ ਸਿਰ ਪਹੁੰਚ ਕੇ ਪੂਰਾ ਪੂਰਾ ਲਾਹਾ ਲੈਣਾ। ਹੁਣ ਇਜਾਜ਼ਤ ਨਹੀਂ ਦਿੰਦਾ ਅੱਗੇ ਸਮਾਂ। ਗੁਰੂ ਸਤੋਤਰ ਵਿੱਚ ਬੋਲੋ, ਅਰਦਾਸ ਹੁਕਮਨਾਮੇ ਸਰਵਣ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆਪਣੇ ਨਿੱਜ ਸਥਾਨ ਤੇ ਜਾਣ ਤੋਂ ਬਾਅਦ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ ਕਿ ਲੰਗਰ ਛਕ ਕੇ ਖੁਸ਼ੀਆਂ ਲੈ ਕੇ ਗੁਰੂ ਮਹਾਰਾਜ ਦੀਆਂ ਫੇਰ ਬਾਣੀ ਪੜਦਿਆਂ ਨਾਮ ਜਪਦੇ ਆਪਣੇ ਘਰਾਂ ਨੂੰ ਚਾਲੇ ਪਾਉਣੇ ਹਨ। ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰ ਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ।
धन है धन है धन है गुरु रामदास जी धन है धन है धन है धन है गुरु अर्जन देव साहब धन है धन है धन है धन है गुरु हरगोबिंद साहेब धन है धन है धन है धन है गुरु श्री हराय साहेब धन है धन है धन है धन है गुरु श्री हर कृष्ण जी धन है धन है धन है धन है धन है तेग बहादुर साहब धन है धन है धन है धन है गुरु गोविंद सिंह साहब धन है धन है धन है धन है धन है गुरु ग्रंथ साहिब जी धन है धन है धन है धन है तेरा पंथ खालसा धन है सतनाम श्री वाहिगुरु बोल सतनाम श्री वाहिगुरु बोल वाहिगुरु 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 बोल वाहिगुरु 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 बोल वाहिगुरु बोल कदे ना डोल वाहिगुरु बोल कदे ना डोल वाहिगुरु बोल सतनाम श्री वाहिगुरु बोल सतनाम श्री वाहिगुरु बोल